ستنام کرتا پورکھ نرپو نروار اکال مورت اجونی سیپم پرساد جپ آد سچ جوگاد سچ ہے تی سچ نانک خوشی تی سچ تیرے کون کون گن کہ گاوا تو صاحب گنی ندھانا تمری مہما برن نا ساکوں تو ٹھاکر اوچ بھگوانا میں خر خر نام تر سوئی میں خر خر نام تر سوئی کس ہی کوئی کوئے منج نمانی ایک توں کیوں نہ مری جے روئے جا لگ چت نہ آوہی نہ ہوں جتی ستی نہیں پڑیا مورکھ مگدا جنم پیا پرنوت نانک تن کی شرنا جن تو نہیں وسریا پرنوت نانک تن کی شرنا جن تو نہیں وسریا پرم سنمان یوگ صاحب شری گرو گرنتھ صاحب سچے پاتشاہ مہاراج جی دی پاون پوتر خزوری اندر سوبائی مان ہوئے بیٹھے گرو سوارے ست سنگی جنو آپ جی نے امرت بچنا دا کیرتن گرو سواریاں پاسوں سرون کیتا ہے چل رہی ارداس دی وچار انسار کل ستگرو جی کی بخشش دوارا آپ اس شبد کی وچار کیتی سی کہ جنہ ونڈ شکیا تے کل وچار دا جو کیندر سی جو تورا سی وہ یہی سی کہ جنہ نے آپ اس پرم پتا پرمیشور دے نام نو جپیا ہے انہ کمائی والیاں نے انہ کرنی والیاں نے اس نام نو جپ کے اس جگت جلندے نو ٹھارن لئی نام دی دات ونڈنی بھی کیتی ہے ساد سنگت ਅਰਦਾਸ ਵਿੱਚ ਇਸ ਸ਼ਬਦ ਤੋਂ ਅਗਲਾ ਸ਼ਬਦ ਆਉਂਦਾ ਹੈ। ਆਪਾਂ ਪੜ੍ਹਿਆ ਸੀ ਜਿਨ੍ਹਾਂ ਖੱਟੀਆਂ ਜਪੀਆਂ ਤਪੀਆਂ, ਨਾਮ ਜਪਿਆ ਵੰਡ ਛਕਿਆ ਤੇ ਅਗਲਾ ਸ਼ਬਦ ਦੇਖ ਚਲਾਈ। ਆਓ ਇਸ ਸ਼ਬਦ ਦੀ ਆਪਾਂ ਵਿਚਾਰ ਕਰਨੀ ਹੈ। ਦੇਗ ਚਲਾਈ, ਉਹ ਕਿਹੜੀ ਦੇਗ ਚਲਾਈ, ਕਿੰਨਾ ਕਿੰਨਾ ਨੇ ਚਲਾਈ, ਤੇ ਕਈ ਵਾਰੀ ਹੈਰਾਨਗੀ ਹੁੰਦੀ ਹੈ ਵੀ ਇੱਕੋ ਦਮ ਦੇਗ ਦੇ ਨਾਲ ਫਿਰ ਤੇਗ ਦਾ ਜ਼ਿਕਰ ਕਿਉਂ ਕਰ ਦਿੱਤਾ ਕਿ ਦੇਗ ਵੀ ਚਲਾਈ ਤੇ ਅੱਗੇ ਵਿਚਾਰ ਚੋ ਚੱਲੇਗੀ ਕਿ ਤੇਗ ਵਾਹੀ, ਦੇਗ ਲੰਗਰ ਚਲਾਣੇ ਕੀਤੇ ਤੇ ਇਹਦੇ ਨਾਲ ਕਿਰਪਾਨ ਵੀ ਚਲਾਈ, ਤੇਗ ਵੀ ਚਲਾਣਾ ਕੀਤੀ ਤੇ ਸਿਰਫ ਇੱਕ ਸ਼ਬਦ ਆਪਾਂ ਵਾਚਨਾ ਵੀ ਦੇਗ ਚਲਾਈ। ਕਰੋ ਕਿਰਪਾ ਸਾਧ ਸੰਗਤ ਜੀ, ਆਪ ਸਮੂਹ ਮਾਈ ਭਾਈ ਜਿਤਨੇ ਵੀ ਮੇਰੇ ਸਾਹਿਬ ਦੀ ਚਰਨ ਸ਼ਰਨ ਵਿੱਚ ਆਏ ਹੋ, ਜਿਵੇਂ ਗੁਰਮੁਖਾਂ ਆਪ ਨੂੰ ਦਰਸਾਇਆ ਹੈ, ਕਿਰਪਾ ਕਰਕੇ ਇਕਾਗਰਤਾ ਬਖਸ਼ਿਓ। ਆਪ ਜੀ ਦੀ ਇਕਾਗਰਤਾ ਰਾਹੀਂ ਸਤਿਗੁਰੂ ਮਿਹਰ ਕਰਕੇ ਵਿਚਾਰ ਆਪ ਕਰਾਂਦੇ ਨੇ। ਕਰੋ ਬਖਸ਼ਿਸ਼ ਸਾਧ ਸੰਗਤ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਦੇਗ ਸ਼ਬਦ ਦੀ ਵਿਆਖਿਆ ਬਹੁਤ ਸੁੰਦਰ ਕੀਤੀ ਹੈ। ਪਹਿਲੀ ਗੱਲ ਵੀ ਦੇਗ ਦੇ ਅਰਥ ਕੀ ਨੇ। ਅਸੀਂ ਗੁਰੂ ਘਰ ਦੇ ਅੰਦਰ ਜਦੋਂ ਦੇਗ ਸ਼ਬਦ ਵਰਤਨੇ ਆ ਤੇ ਇਹਦੇ ਆਮ ਤੌਰ ਤੇ ਇੱਕ ਅਰਥ ਕੀਤਾ ਜਾਂਦਾ ਹੈ, ਕੜਾਹ ਪ੍ਰਸ਼ਾਦ ਦੇ ਲਈ। ਜਦੋਂ ਆਪਾਂ ਕਹਿੰਦੇ ਹਾਂ ਦੇਗ ਤਿਆਰ ਕਰਨੀ, ਦੇਗ ਵਰਤਾਉਣੀ, ਦੇਗ ਵੰਡਣੀ, ਇੱਥੇ ਦੇਗ ਸਜਾਉਣੀ, ਇੱਕ ਸ਼ਬਦ ਅਸੀਂ ਵਰਤਨੇ ਆ ਦੇਗ ਕੜਾਹ ਪ੍ਰਸ਼ਾਦ ਲਈ। ਤੇ ਗੁਰਮੁਖੋ ਅੱਗੇ ਬੜੀ ਸੋਹਣੀ ਇਹ ਆਏਗੀ ਪ੍ਰਸ਼ਾਦ ਸੰਬੰਧੀ, ਜਦੋਂ ਆਪਾਂ ਅਰਦਾਸ ਦੀ ਸੰਪੂਰਨਤਾ ਤੇ ਪਹੁੰਚਾਂਗੇ। ਹੁਣ ਦੇਖੋ, ਕੜਾਹ ਤਾਂ ਸਾਰੀ ਦੁਨੀਆ ਬਣਾਉਂਦੀ ਏ, ਪਰ ਪ੍ਰਸ਼ਾਦ ਕੇਵਲ ਗੁਰੂ ਦੇ ਚਰਨਾਂ ਵਿੱਚ ਆ ਕੇ ਬਣਦਾ ਹੈ। ਅਸੀਂ ਆਮ ਤੌਰ ਤੇ ਸ਼ਬਦ ਬੜੀ ਜਲਦੀ ਵਰਤ ਦਿੰਦੇ ਹਾਂ ਕਿ ਛੱਡੋ ਜੀ, ਆਮ ਤੌਰ ਤੇ ਇਹ ਤਾਂ ਕੜਾਹ ਖਾਣੇ ਨੇ। ਮੈਂ ਕਰਜ ਕਰਾਂ ਕਿ ਗੁਰੂ ਕੀ ਦੇਗ ਲਈ ਇਹ ਬੇਅਦਬੀ ਭਰੇ ਸ਼ਬਦ ਕਦੀ ਨਾ ਵਰਤੀਏ। ਕੜਾਹ ਤਾਂ ਆਪਾਂ ਘਰ ਤਿਆਰ ਕਰਨੇ ਆ, ਦੇਗ ਉਸ ਵੇਲੇ ਬਣ ਜਾਂਦੀ ਏ ਜਦੋਂ ਇਹਨੂੰ ਤਿਆਰ ਕਰਕੇ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨੇ ਆ, ਤੇ ਬੇਨਤੀ ਤੋਂ ਬਾਅਦ ਜਦੋਂ ਸ੍ਰੀ ਸਾਹਿਬ ਭੇਟ ਕੀਤੀ ਜਾਂਦੀ ਏ ਉਦੋਂ ਕੜਾਹ ਨਹੀਂ ਗੁਰਮੁਖੋ, ਉਦੋਂ ਕੜਾਹ ਪ੍ਰਸ਼ਾਦ ਬਣ ਜਾਂਦਾ। ਪ੍ਰਸ਼ਾਦ ਦਾ ਅਰਥ ਵੈਸੇ ਕਿਰਪਾ ਵੀ ਹੁੰਦਾ, ਇੱਥੇ ਕੜਾਹ ਪ੍ਰਸ਼ਾਦ ਛਕਣ ਵਾਲਾ। ਅਰਜ਼ ਕੀਤੀ ਪਹਿਲੇ ਦੇਗ ਦੇ ਅਰਥ ਨੇ ਕੜਾਹ ਪ੍ਰਸ਼ਾਦ, ਦੂਸਰਾ ਦੇਗ ਦਾ ਅਰਥ ਹੈ ਕਿ ਖੁੱਲ੍ਹਾ ਬਰਤਨ। ਆਪ ਨੂੰ ਪਤਾ, ਹੁਣ ਆਪਾਂ ਸ਼ਬਦ ਆਪਣੇ ਲੰਗਰ ਵਿੱਚ ਵਰਤਨੇ ਆ ਪਤੀਲੇ, ਤੇ ਕਦੀ ਦੇਖੋ ਅੱਜ ਵੀ ਪੁਰਾਤਨ ਜਿੱਥੇ ਲੰਗਰ ਚੱਲਦੇ ਪਏ ਨੇ ਨਾ, ਪਿੰਡਾਂ ਥਾਵਾਂ ਤੇ ਇੱਕ ਖੁੱਲ੍ਹੇ ਭਾਂਡੇ ਵਾਲਾ ਉਹ ਬਰਤਨ ਜਿਹਦੇ ਵਿੱਚ ਦਾਲ ਸਬਜ਼ੀ ਭਾਜੀ ਚੌਲ ਤਿਆਰ ਕੀਤੇ ਜਾਂਦੇ ਨੇ, ਤੇ ਆਪਾਂ ਉਹਦੇ ਲਈ ਵੀ ਸ਼ਬਦ ਦੇਗ ਵਰਤਨੇ। ਦੇਗ ਚਲਾਈ ਵੱਲ ਆਉਣਾ ਕਿ ਉਹਨਾਂ ਦੀ ਕਮਾਈ ਦਾ ਜਿਹੜਾ ਧਰਮਾ ਜਿਨ੍ਹਾਂ ਨੇ ਦੇਗ ਚਲਾਈ ਹੈ। ਉਸ ਤੋਂ ਅੱਗੇ ਤੀਸਰਾ ਸ਼ਬਦ ਜਿਹਦੇ ਅਰਥ ਅਸੀਂ ਗੁਰਮਤ ਵਿੱਚ ਕਰਾਂਗੇ, ਕੜਾਹ ਪ੍ਰਸ਼ਾਦ ਵੀ ਅਰਥ ਨੇ, ਦੇਗ ਦਾ ਅਰਥ ਖੁੱਲ੍ਹਾ ਬਰਤਨ ਵੀ ਹੈ, ਖੁੱਲ੍ਹੇ ਭਾਂਡੇ ਖੁੱਲ੍ਹੇ ਮੂੰਹ ਵਾਲਾ ਬਰਤਨ ਵੀ ਹੈ, ਤੇ ਤੀਸਰਾ ਇਹਦੀ ਜਿਹਦੀ ਵਿਆਖਿਆ ਆਪਾਂ ਅੱਜ ਕਰਨੀ ਹੈ, ਇੱਥੇ ਦੇਗ ਦਾ ਅਰਥ ਕਰਾਂਗੇ ਲੰਗਰ ਚਲਾਉਣੇ। ਸਤਿਗੁਰੂ ਕੇ ਪਿਆਰਿਆਂ ਨੇ ਜਦੋਂ ਇਹ ਅਰਦਾਸ ਬਣਾਈ ਹੈ ਤੇ ਨਾਲ ਸ਼ਬਦ ਵਰਤੇ, ਕਹਿਣ ਲੱਗੇ ਉਹਨਾਂ ਦੀ ਕਮਾਈ ਦਾ ਵੀ ਧਿਆਨ ਧਰੋ ਜਿਨ੍ਹਾਂ ਨੇ ਦੇਗ ਚਲਾਈ ਸੀ, ਜਿਨ੍ਹਾਂ ਨੇ ਗੁਰੂ ਕੇ ਲੰਗਰ ਚਲਾ ਦਿੱਤੇ। ਆਓ ਪਹਿਲਾਂ ਬਾਣੀ ਵਿੱਚੋਂ ਅਸੀਂ ਦਰਸ਼ਨ ਕਰਨੇ ਨੇ ਕਿ ਜਿੱਥੇ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੈ, ਉੱਥੇ ਇਸ ਸਰੀਰ ਨੂੰ ਸੰਸਾਰ ਵਿੱਚ ਜਿੰਨੀ ਦੇਰ ਤੱਕ ਸਵਾਸ ਚੱਲਦੇ ਨੇ ਓਨੀ ਦੇਰ ਤੱਕ ਇਹਨੂੰ ਭੋਜਨ ਵੀ ਚਾਹੀਦਾ। ਦੇਗ ਚਲਾਈ, ਓਨੀ ਦੇਰ ਤੱਕ ਇਸ ਸਰੀਰ ਨੂੰ ਭੋਜਨ ਚਾਹੀਦਾ, ਤੇ ਸ਼ਾਇਦ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਕਿਹਾ ਵੀ ਉਹ ਲੋਕ ਅਗਿਆਨੀ ਨੇ ਜਿਹੜੇ ਇਸ ਦੇਹ ਦੀ ਖੁਰਾਕ ਨੂੰ ਭੋਜਨ ਤਿਆਗ ਕੇ ਇਸ ਸੋਚ ਵਿੱਚ ਤੁਰ ਪਏ ਨੇ ਕਿ ਸ਼ਾਇਦ ਅੰਨ ਛੱਡਣ ਦੇ ਨਾਲ ਰੱਬ ਦੀ ਪ੍ਰਾਪਤੀ ਹੋ ਜਾਏ। ਸਾਹਿਬ ਕਹਿੰਦੇ ਨੇ ਕਿਉਂ ਆਪਣੀ ਜ਼ਿੰਦਗੀ ਦਾ ਸਵਾਦ ਪੈ ਖਰਾਬ ਕਰਦੇ ਹੋ, ਅੰਨ ਛੱਡਣ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ। ਦੇਗ ਚਲਾਈ ਦਾ ਮਤਲਬ ਕੀ? ਮੈਂ ਥੋੜਾ ਜਿਹਾ ਬਾਣੀ ਵਿੱਚੋਂ ਵਿਸ਼ਾ ਲਿਆ, ਫਿਰ ਕੁਝ ਕੁ ਇਤਿਹਾਸਿਕ ਪੱਖ ਆਪ ਨਾਲ ਸਾਂਝੇ ਕਰਨੇ। ਸਾਹਿਬ ਗੁਰੂ ਨਾਨਕ ਸਾਹਿਬ ਨੇ ਬੜੀ ਪਿਆਰਾ ਇੱਕ ਬਚਨ ਕਿਹਾ, ਕਹਿਣ ਲੱਗੇ ਪੰਜਾਂ ਤੱਤਾਂ ਦਾ ਸਰੀਰ ਹੈ ਤੇ ਜਿਸ ਸਰੀਰ ਨਾਲ ਤੂੰ ਰੱਬ ਦੇ ਨਾਮ ਨੂੰ ਜਪਣਾ ਨਾ ਤੇ ਇਸ ਸਰੀਰ ਦੀ ਸੰਭਾਲ ਜ਼ਰੂਰ ਕਰੀ, ਇਸ ਸਰੀਰ ਨੂੰ ਐਵੇਂ ਕੋਹ ਕੋਹ ਕੇ ਨਾ ਖਤਮ ਕਰ ਦੇ। ਹਜ਼ੂਰ ਦੇ ਆਪਾਂ ਇੱਕ ਬਚਨ ਪੜ੍ਹਨੇ ਆ, ਘੱਟ ਬਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ, ਬਿਹਾਗੜੇ ਰਾਗ ਦੀ ਵਾਰ ਵਿੱਚ ਬਚਨ ਹੈ। ਤਵਜੋ ਦਿਆ ਜੇ ਇਕਾਗਰਤਾ ਬਖਸ਼ਣੀ ਗੁਰਮੁਖੋ। ਕਹਿਣ ਲੱਗੇ ਘੱਟ ਜਿਸ ਗੁਰਮੁਖ ਦੇ ਖਿਰਦੇ ਘਰ ਵਿੱਚ ਪ੍ਰਭੂ ਦੇ ਚਰਨ ਵਸਦੇ ਨੇ ਤੇ ਰਸਨਾ ਦੇ ਨਾਲ ਉਹ ਨਾਮ ਨੂੰ ਜਪਦਾ, ਘੱਟ ਵਸੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰੀਐ ਜਿਸ ਦੇਹੀ ਕੋ ਪਾਲ। ਹੋਣੇ ਦੇ ਅਰਥ ਕੀ ਨੇ? ਕਈ ਸੱਜਣੇ ਦੇ ਅਰਥ ਕਰਦੇ ਨੇ ਕਿ ਜਿਸ ਦੇਹੀ ਕੋ ਪਾਲ ਦਰ ਕੇ ਜਿਸ ਰੱਬ ਨੇ ਦੇਹੀ ਤੇਰੀ ਪਾਲੀ ਹੈ। ਹਜ਼ੂਰ ਕਹਿੰਦੇ ਨੇ ਕਿ ਜਿਸ ਸਰੀਰ ਵਿੱਚ ਪ੍ਰਭੂ ਦੇ ਚਰਨ ਵਸਦੇ ਨੇ, ਜਿਸ ਰਸਨਾ ਨਾਲ ਵਾਹਿਗੁਰੂ ਦੇ ਨਾਮ ਨੂੰ ਜਪਿਆ ਜਾਣਾ ਤੇ ਗੁਰਮੁਖਾਂ ਉਸ ਦੇਹੀ ਨੂੰ ਪਾਲਣਾ ਵੀ ਕਰ, ਉਹਦੀ ਖੁਰਾਕ ਦਾ ਵੀ ਧਿਆਨ ਰੱਖੇ। ਸ਼ਬਦ ਵਰਤੇ, ਸਾਹਿਬ ਕਹਿਣ ਲੱਗੇ ਜਿਸ ਦੇਹੀ ਕੋ ਬਾਹਰ। ਇੱਕ ਹਜ਼ੂਰ ਨੇ ਹੋਰ ਬਚਨ ਕੀਤਾ, ਦੇਗ ਚਲਾਣੀ ਕਿਉਂ ਪਈ? ਕਹਿਣ ਲੱਗੇ ਉਦਮ ਕਰੇਂਦਿਆਂ ਜੀਓ ਤੂੰ, ਤੂੰ ਉਦਮ ਕਰ ਤੇ ਉਦਮ ਕਰਕੇ ਆਤਮਕ ਜੀਵਨ ਨੂੰ ਮਾਣੀ। ਤੇ ਇਹਦਾ ਮਤਲਬ ਇਹ ਵੀ ਨਹੀਂ ਕਿ ਕੇਵਲ ਜੀਵਨ ਮਾਨਣ ਦਾ ਮਤਲਬ ਤੂੰ ਕਿਰਤ ਨਹੀਂ ਕਰਨੀ। ਕੱਲ ਹੀ ਕਰਜ਼ ਕੀਤੀ ਸੀ, ਰੱਬ ਖੁਦ ਕਿਰਤ ਕਰਦਾ, ਉਹ ਕਰਤਾ ਆਪ ਏ। ਸਾਹਿਬ ਕਹਿਣ ਲੱਗੇ ਉਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਪੁੰਚ, ਜਦੋਂ ਰੋਜ਼ੀ ਕਮਾਏ ਬੰਦਗੀ ਕਰੇ ਤੇਰੇ ਅੰਦਰ ਨੂੰ ਸੁੱਖ ਮਿਲੇਗਾ, ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ, ਚਿੰਤ ਅੰਦਰ ਦੀ ਚਿੰਤਾ ਮਿਟ ਜਾਏਗੀ, ਜਦੋਂ ਕਿਰਤ ਵੀ ਕਰੇ ਤੇ ਨਾਲ ਕੀਰਤੀ ਵੀ ਕਰੇ। ਗੁਰਮੁਖੋ, ਪਰ ਜਿਸ ਧਰਤੀ ਤੋਂ ਅਸੀਂ ਆਏ ਹਾਂ ਉਸ ਧਰਤੀ ਤੇ ਇੱਕ ਮਨੌਤ ਸੀ ਕਿ ਕਈ ਲੋਕ ਅੰਨ ਦਾ ਤਿਆਗ ਕਰਦੇ ਨੇ ਕਿ ਅਸੀਂ ਅੰਨ ਨਹੀਂ ਖਾਣਾ। ਤੇ ਮੈਂ ਹੈਰਾਨ ਹੁੰਦਾ ਕਿ ਜਦੋਂ ਸਰੀਰ ਦੀ ਬਣਤਰ ਜੋਗੀਆਂ ਨੇ ਮੰਨੀ ਤੇ ਉਹਨਾਂ ਨੇ ਵੱਖ ਵੱਖ ਕੋਸ਼ਾਂ ਦੀ ਗਿਣਤੀ ਕੀਤੀ ਤੇ ਇਹਦੇ ਵਿੱਚ ਇੱਕ ਅੰਨਮੈ ਕੋਸ਼ ਵੀ ਗਿਣੇ, ਜਿਸ ਕੋਸ਼ ਵਿੱਚ ਅੰਨ ਪੈਂਦਾ। ਹਜ਼ੂਰ ਨੇ ਮਿਹਰ ਕੀਤੀ ਗੁਰਮਤ ਨੂੰ ਸਮਝਣ ਲਈ, ਕਹਿਣ ਲੱਗੇ ਗੁਰਮੁਖਾਂ ਨਾ ਤੂੰ ਵਿਪਰਨ ਦੀ ਰੀਤ ਪਿੱਛੇ ਪੈ ਕੇ ਅੰਨ ਛੱਡਣਾ ਹੈ ਤੇ ਨਾ ਪੇਟੂਆਂ ਦੇ ਪਿੱਛੇ ਲੱਗ ਕੇ ਕੇਵਲ ਸਾਰਾ ਦਿਨ ਅੰਨ ਖਾਈ ਜਾਣਾ। ਦੇਗ ਕਿਉਂ ਚਲਾਈ ਹੈ? ਦੇਖੋ ਹਜ਼ੂਰ ਨੇ ਮਿਹਰ ਕੀਤੀ, ਜਿਹੜੇ ਲੋਕ ਕਹਿੰਦੇ ਨੇ ਅੰਨ ਤਿਆਗਣ ਨਾਲ ਸਾਈ ਮਿਲਦਾ, ਮੇਰੇ ਬਾਬਾ ਨਾਨਕ ਜੀ ਦੇ ਰੋਜ਼ ਬਚਨ ਆਪ ਪੜ੍ਹਦੇ ਹੋ, ਕਹਿਣ ਲੱਗੇ ਅੰਨ ਨਾ ਖਾਇਆ ਸਾਧ ਗਵਾਇਆ। ਜਿਸ ਬੰਦੇ ਨੇ ਅੰਨ ਨਹੀਂ ਖਾਧਾ ਉਹਨੇ ਆਪਣੇ ਸਵਾਦ ਨੂੰ ਗਵਾ ਦਿੱਤਾ। ਤੇ ਕਰੀਏ ਕਿ ਸਾਡੇ ਲੋਕ ਇਸ ਨਾਲ ਵੀ ਆਪਣੀ ਦੁਕਾਨ ਚਲਾਉਣੀ ਸ਼ੁਰੂ ਕਰ ਦਿੰਦੇ ਕਿ ਸਾਡੇ ਮਹਾਂਪੁਰਸ਼ ਤਾਂ ਅੰਨ ਹੀ ਨਹੀਂ ਖਾਂਦੇ, ਰੋਟੀ ਨਹੀਂ ਖਾਂਦੇ। ਤੇ ਵੇਖੋ ਬਾਣੀ ਤੋਂ ਬਾਹਰ ਨਹੀਂ ਜਾਣਾ ਤੇ ਕਰਨੀ ਵਾਲੇ ਦੇ ਮੈਂ ਚਰਨਾਂ ਵਿੱਚ ਨਮਸਕਾਰ ਕਰਨਾ, ਤੇ ਜੇ ਕੋਈ ਦੰਭੀ ਪਖੰਡੀ ਦੀ ਗੱਲ ਕਹੇ ਤੇ ਉਹ ਅਜੇ ਸਰੀਰ ਨਹੀਂ ਮੰਨਦਾ। ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਜਿਹੜੇ ਲੋਕ ਅੰਨ ਨੂੰ ਛੱਡਦੇ ਨੇ, ਚਾਹੇ ਮਾਈਆਂ ਨੇ ਚਾਹੇ ਬੀਬੀਆਂ ਨੇ। ਦੇਖੋ ਗੌਂਡ ਰਾਜ ਵਿੱਚ ਸ਼ਬਦ ਹੈ ਕਬੀਰ ਜੀ ਦਾ, ਕਹਿਣ ਲੱਗੇ ਅੰਨ ਨੂੰ ਛੱਡਦੀਆਂ ਨੇ, ਕਹਿੰਦੇ ਨੇ ਨਾ ਤਾਂ ਉਹਦੀ ਗਿਣਤੀ ਸੁਹਾਗਣਾ ਵਿੱਚ ਤੇ ਨਾ ਉਹਦੀ ਗਿਣਤੀ ਦੁਹਾਗਣਾ ਵਿੱਚ। ਦੂਸਰੀ ਗੱਲ ਉਹਨਾਂ ਕਹੀ, ਕਹਿੰਦੇ ਨੇ ਜਿੰਨਾ ਬਾਬਿਆਂ ਨੂੰ ਜਾਂ ਜਿੰਨਾ ਸਾਧੂਆਂ ਨੂੰ ਤੁਸੀਂ ਕਹਿੰਦੇ ਹੋ ਵੀ ਇਹ ਬਾਹਰੋਂ ਅੰਨ ਨਹੀਂ ਖਾਂਦੇ, ਤੇ ਕਬੀਰ ਸਾਹਿਬ ਕਹਿਣ ਲੱਗੇ ਮੈਂ ਸਾਰੀ ਜ਼ਿੰਦਗੀ ਅੰਨ ਨਹੀਂ ਖਾਂਦਾ, ਜੇ ਮੈਨੂੰ ਸਾਰੇ ਦਿਨ ਵਿੱਚ ਸਵੇਰੇ ਦੁਪਹਿਰੇ ਸ਼ਾਮ ਖੋਏ ਦੀ ਪਿੰਨੀ ਬਣ ਮਿਲ ਜਾਣੀ, ਮੈਨੂੰ ਕੀ ਲੋੜ ਹੈ ਕਣਕ ਪੱਕਣ ਦੀ। ਕਬੀਰ ਸਾਹਿਬ ਨੇ ਬੜਾ ਸੋਹਣਾ ਬਚਨ ਕਿਹਾ, ਕਹਿਣ ਲੱਗੇ ਛੋਡੈ ਅੰਨ ਕਰੈ ਪਖੰਡ ਨਾ ਸੁਹਾਗਣ, ਕਹਿਣ ਲੱਗੇ ਨਾ ਉਹ ਰੰਡ। ਤੇ ਸਾਹਿਬ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਜਗ ਮੈਂ ਬਕਤੇ ਦੁੱਧਾ ਧਾਰੀ, ਦੁਨੀਆਂ ਵਿੱਚ ਕਿਹਾ ਜਾਂਦਾ ਕਿ ਕੇਵਲ ਦੁੱਧ ਪੀਂਦਾ ਹੈ ਤੇ ਕਬੀਰ ਸਾਹਿਬ ਨੇ ਵਰਚਨ ਕੀਤੇ ਕਹਿਣ ਲੱਗੇ ਗੁਪਤੀ ਖਾਵਹਿ ਵਾਟਕਾ ਸਾਰੀ, ਗੁਪਤੀ ਦਰ ਤੇ ਲੁਕ ਕੇ ਵਾਟਕਾ ਸਾਰੀ ਦਰਤ ਗੁਰਮੁਖਾਂ ਕੀਤਾ ਪਿੰਨੀਆਂ ਵੱਟ ਵੱਟ ਕੇ ਚੋਰੀ ਖਾਈ ਜਾਂਦਾ ਉਹ ਗੁਰਮੁਖ ਜਿਹਨੂੰ ਸਵੇਰੇ ਦੁਪਹਿਰੇ ਸ਼ਾਮ ਖੋਏ ਦੀ ਪਿੰਨੀ ਮਿਲਣੀ ਹੈ ਉਹਨੂੰ ਇਹ ਸੁੱਕੀ ਰੋਟੀ ਚੱਬਣ ਦਾ ਕੀ ਲਾਭ ਹੋਵੇਗਾ। ਕਬੀਰ ਸਾਹਿਬ ਨੇ ਕਿਹਾ ਨਹੀਂ ਇਹ ਗੱਲ ਗਲਤ ਹੈ। ਹਜ਼ੂਰ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਅੰਨ ਨੂੰ ਛੱਡੀ ਨਾ ਪਰ ਇੱਕ ਗੱਲ ਜ਼ਰੂਰ ਚੇਤੇ ਰੱਖੀ ਇੰਨਾ ਪੇਟੂ ਵੀ ਨਾ ਹੋ ਜਾਈ ਕਿ ਕਿਤੇ ਪਰੋਹਤ ਦੀ ਤਰ੍ਹਾਂ ਧੋਤੀ ਖੋਲ ਵਿਛਾਏ ਹੇਠ ਗਰਦਬ ਵਾਂਗੂ ਲਾਹੇ ਪੇਟ, ਕਿਤੇ ਇਹ ਵੀ ਨਾ ਹੋ ਜਾਏ ਕਿ ਖਾਂਦਿਆਂ ਖਾਂਦਿਆਂ ਮੂੰਹ ਕੱਠਾ ਪੈ ਨੰਦਿਆਂ ਸਭ ਅੰਗ। ਕਹਿਣ ਲੱਗੇ ਨਾਨਕ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਸੱਚ ਨਾ ਲੱਗੋ ਰੰਗ। ਗੁਰਮੁਖੋ ਤਵੱਜੋ ਦਿਆ ਜੇ, ਹਜ਼ੂਰ ਨੇ ਕਿਹਾ ਅੰਨ ਛੱਡੀ ਵੀ ਨਾ ਤੇ ਕੇਵਲ ਅੰਨ ਖਾਣ ਵਾਸਤੇ ਨਾ ਧਰਤੀ ਤੇ ਜੀਵੀ। ਤੇ ਜਦੋਂ ਹਜ਼ੂਰ ਦੀ ਬਾਣੀ ਪੜ੍ਹਨੇ ਆ ਮੈਂ ਦੋ ਭਗਤਾਂ ਦੇ ਬਚਨ ਆਪ ਨਾਲ ਸਾਂਝੇ ਕਰਕੇ ਅੱਗੇ ਤੁਰਨਾ ਦੇਗ ਚਲਾਈ ਵੱਲ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਾਣੀ ਜਿਨ੍ਹਾਂ ਦੀ ਦਰਜ ਕੀਤੀ ਏ ਦੋ ਭਗਤਾਂ ਨੇ ਇੱਕ ਗੱਲ ਕਹੀ ਜੇ ਰੱਬ ਦੀ ਭਗਤੀ ਕਰਨੀ ਆ ਬਾਬਾ ਜੀ ਕਹਿਣ ਲੱਗੇ ਜਿਸ ਦੇਈ ਨਾਲ ਕਰਨੀ ਇਸ ਦੇਈ ਨੂੰ ਪਾਲ। ਤੇ ਬਾਬਾ ਕਬੀਰ ਸਾਹਿਬ ਤੇ ਭਗਤ ਧੰਨਾ ਜੀ ਨੂੰ ਪੁੱਛੋ ਕਹਿੰਦੇ ਨੇ ਜੇ ਰੱਬ ਦੀ ਭਗਤੀ ਕਰਨੀ ਆ ਤੇ ਅਰਦਾਸ ਕਰ ਰੋਜੀ ਵੱਲੋਂ ਬੇਫਿਕਰ ਹੋ ਜਾਏ, ਰੋਟੀ ਦਾ ਫਿਕਰ ਨਾ ਤੈਨੂੰ ਰਹੇ। ਹੁਣ ਅਸੀਂ ਲੰਗਰ ਦਾ ਮਤਲਬ ਕੇਵਲ ਮੈਨੂੰ ਖਿਮਾ ਕਰਿਓ ਅੱਜ ਵਿਸ਼ਾ ਇਹੋ ਜਿਹਾ ਚੱਲਿਆ ਇਹਦਾ ਮਤਲਬ ਇਹ ਨਹੀਂ ਲੰਗਰ ਦਾ ਵੀ ਆਏ ਆ ਲੰਗਰ ਪੇਟ ਭਰ ਕੇ ਛਕਿਆ ਤੇ ਘਰ ਤੁਰ ਪਈਏ। ਕਦੀ ਦੋਨਾਂ ਭਗਤਾਂ ਦੇ ਬਚਨ ਪੁੱਛੋ ਖੈਣ ਸਾਈ ਨਾਲ ਅਭੇਦ ਹੋਏ ਪਰ ਕਹਿਣ ਲੱਗੇ ਦਾਤਾ ਤੇਰੇ ਦਰ ਤੋਂ ਮੰਗ ਕੇ ਅੰਨ ਲੈਣਾ ਰੋਟੀ ਲੈਣੀ ਏ ਪਰ ਇਹਦਾ ਮਤਲਬ ਇਹ ਨਹੀਂ ਕਿ ਕੇਵਲ ਅਸੀਂ ਅੰਨ ਖਾ ਕੇ ਸੁੱਤੇ ਰਹਿਣਾ। ਅੰਨ ਸਰੀਰ ਨੂੰ ਪਾਲਦਾ ਹੈ, ਸਰੀਰ ਇਸ ਕਰਕੇ ਪਾਲਣਾ ਕਿ ਤੇਰੀ ਭਗਤੀ ਕਰ ਸਕੀਏ। ਦੇਖੋ ਭਗਤ ਕਬੀਰ ਜੀ ਦਾ ਸੋਰਠ ਰਾਗ ਦਾ ਇਹ ਬਚਨ ਹੈ। ਆਪ ਬੜੀ ਵਾਰੀ ਸੁਣਦੇ ਹੋ ਕਿ ਸੋਰਠ ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ ਲੀਜੈ, ਦੇਗ ਕਿਉਂ ਚਲਾਈ ਕਿ ਜਿਨ੍ਹਾਂ ਬੰਦਗੀ ਕਰਨੀ ਹੈ ਸਿਮਰਨ ਕਰਨਾ ਗੁਰੂ ਘਰ ਆਉਣ ਤੇ ਉਹਨਾਂ ਨੂੰ ਗੁਰੂ ਕਾ ਲੰਗਰ ਮਿਲੇ। ਕਹਿਣ ਲੱਗੇ ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ ਲੀਜੈ। ਤੇ ਨਾਲ ਕਹਿੰਦੇ ਨੇ ਲੋਕੋ ਮਤ ਸਮਝਿਓ ਕਿ ਮੈਂ ਕਿਤੇ ਨਾਸਤਕ ਹੋ ਕੇ ਬੰਦਗੀ ਛੱਡ ਚੱਲਿਆ। ਕਹਿਣ ਲੱਗੇ ਮੇਰੀ ਤਾਂ ਬਿਰਤੀ ਇਹ ਵੇਖੋ ਮੰਗੂ ਸੰਤਨ ਰੇਨਾ, ਮੈਂ ਕਰਨੀ ਵਾਲਿਆਂ ਦੇ ਚਰਨਾਂ ਦੀ ਧੂੜ ਮੰਗਣਾ ਵਾ। ਖਾਉ ਮੰਗੂ ਸੰਤਨ ਰੇਨਾ, ਮੈਂ ਨਾ ਹੀ ਕਿਸੇ ਕਾ ਦੇਣਾ। ਕਹਿੰਦੇ ਨੇ ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਖੋ ਤਾਂ ਲੇਵੋ, ਮੰਗੇ ਤੇਰੇ ਨਾਲ ਸੰਗ ਕੇ ਥੋੜਾ ਗੱਲ ਚੱਲਣੀ, ਤੇਰੇ ਨਾਲ ਸ਼ਰਮ ਕਰਕੇ ਤੇ ਸੰਗੇ ਦਾ ਅਰਥ ਸ਼ਰਮ ਕਰਨਾ। ਜੇ ਸੰਗ ਦੇ ਰਹੀਏ ਵੀ ਰੱਬ ਤੋਂ ਰੋਟੀ ਨੀ ਮੰਗਣੀ, ਕਹਿਣ ਲੱਗੇ ਫਿਰ ਤਾਂ ਆਪਾਂ ਭਗਤੀ ਨਾ ਕਰ ਸਕੇ, ਤੇਰੀ ਮੇਰੀ ਨਿਭਣੀ ਨਹੀਂ। ਮਾਧੀ ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਵੋ ਤਾਂ ਲੇਵੋ, ਮੰਗੇ ਤੇ ਕੀ ਮੰਗਦੇ ਨੇ, ਦੋਏ ਸਿਰ ਮੰਗੂ ਚੂਨਾ, ਨਾਨਕ ਸੋ ਪ੍ਰਭ ਸਿਮਰੀ ਹੈ ਜਿਸ ਦੇਈ ਕੋ ਪਾਲ। ਦੇਈ ਨੂੰ ਪਾਲਣ ਲਈ ਦੋਏ ਸਿਰ ਮੰਗੂ ਚੂਨਾ, ਪਾਓ ਇੱਕ ਪਾਈਆ ਘਿਓ, ਪਾਓ ਘਿਓ ਸੰਗ ਲੂਨਾ, ਮਾਲਕ ਜੀ ਅੱਧ ਸਿਰ ਮੰਗੂ ਦਾਲੇ, ਕਾਹਦੇ ਲਈ ਮੋਕੋ ਦੋਨੋ ਵਕਤ ਜਵਾਲੇ, ਦੋ ਵੇਲੇ ਜਿਉਣ ਦੇ ਲਈ ਮੈਨੂੰ ਇਹ ਭੋਜਨ ਚਾਹੀਦਾ, ਮੋਕੋ ਦੋਨੋ ਵਕਤ ਜਵਾਲੇ, ਖਾਤ ਮੰਗੂ ਚੌ ਪਾਈ, ਸਿਰਹਾਨਾ ਅਵਰ ਤਲਾਈ, ਇੰਨਾ ਕੁਝ ਮੰਗਣ ਤੋਂ ਬਾਅਦ ਉਪਰ ਕੋ ਮੰਗੂ ਖਿੰਦਾ, ਤੇਰੀ ਭਗਤ ਕਰੇ ਜਨ ਖਿੰਦਾ, ਤੇਰੀ ਭਗਤੀ ਮੈਂ ਵਿੱਚ ਕੇ ਕਰ ਸਕਾਂ, ਤੇ ਮੈਨੂੰ ਇਹ ਕਿਰਪਾ ਕਰੇ ਇਹ ਦੇਗ ਦੇ, ਇਹ ਮੈਨੂੰ ਲੰਗਰ ਲਈ ਦੇ, ਮੇਰੇ ਲੰਗਰ ਵਿੱਚ ਮੈਨੂੰ ਦਾਲ ਚਾਹੀਦੀ ਹੈ, ਆਟਾ ਚਾਹੀਦਾ, ਘਿਓ ਚਾਹੀਦਾ। ਤੇ ਜਦੋਂ ਬਾਬੇ ਧੰਨੇ ਦੇ ਬਚਨ ਪੜ੍ਹੇ, ਮੈਂ ਦੋ ਭਗਤਾਂ ਦੇ ਬਚਨ ਕਹਿ ਕੇ ਅੱਗੇ ਤੁਰਨਾ ਚਾਹਾਂ, ਉਹਨਾਂ ਨੇ ਦੇਗ ਦੀ ਗੱਲ ਕੀਤੀ ਭਾਵੇਂ ਆਪਣੇ ਘਰ ਵਿੱਚ ਕੀਤੀ। ਕਹਿਣ ਲੱਗੇ ਦਾਤਾ ਭਗਤੀ ਕਰ ਲਈ ਇਹ ਚੀਜ਼ਾਂ ਦੀ ਜ਼ਰੂਰਤ ਹੈ ਕਿ? ਕਹਿਣ ਲੱਗੇ ਮੇਰੇ ਮਾਲਕ ਜੀ ਦਾਲ ਸਿੱਧਾ ਮੰਗੂ ਘਿਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਆਪਣੇ ਅੰਦਰ ਨੂੰ ਪ੍ਰਸੰਨ ਰੱਖਣ ਦੇ ਲਈ ਤੂੰ ਕਿਰਪਾ ਕਰੀ, ਮੈਨੂੰ ਇਹ ਦਾਲ ਘਿਓ ਤੇ ਆਟਾ ਚਾਹੀਦਾ। ਸਹਿਬ ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਕਿਰਪਾ ਕੀਤੀ, ਕਹਿਣ ਲੱਗੇ ਸਿੱਖਾ ਤੂੰ ਆਪਣੇ ਹੱਥਾਂ ਨਾਲ ਕਿਰਤ ਕਰੀ, ਤੇ ਕਿਰਤ ਕਰਨ ਤੋਂ ਬਾਅਦ ਜਿੱਥੇ ਤੂੰ ਕੀਰਤੀ ਨੂੰ ਵੰਡਣਾ, ਰੱਬ ਮੇਰ ਕਰੇ ਆਪਣੀ ਕੀਤੀ ਹੋਈ ਕਿਰਤ ਦੀ ਮਾਇਆ ਵਿੱਚੋਂ ਗੁਰੂ ਕੇ ਲੰਗਰ ਦੀ ਜੂਰ ਚਲਾਈ, ਇਹਦੇ ਨਾਲ ਤੇਰੀ ਕਿਰਤ ਵੀ ਸਬਲੀ ਹੋਵੇਗੀ। ਸਾਹਿਬ ਨੇ ਕਿਰਪਾ ਕਰਕੇ ਤਿੰਨ ਬੰਦਿਆਂ ਦਾ ਬਾਣੀ ਵਿੱਚ ਜ਼ਿਕਰ ਕੀਤਾ, ਜਿਹੜੇ ਉਸ ਵੇਲੇ ਧਰਮ ਦਾ ਢੰਡੋਰਾ ਦਿੰਦੇ ਸਨ ਪਰ ਅੰਦਰ ਧਰਮ ਖੈ ਨਹੀਂ ਸੀ। ਦੇਖੋ ਉਹਨਾਂ ਤਿੰਨਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਕਹਿੰਦੇ ਨੇ ਪੰਡਿਤ ਰੱਬ ਦੇ ਗੀਤ ਗਾ ਰਹੇ ਹੈ ਤੇ ਮੇਰੇ ਦਾਤਾ ਜੀ ਮਿਹਰ ਕਰੋ ਕਿ ਸੰਗਤ ਨੂੰ ਅਸੀਂ ਸੁਣਾਉਂਦੇ ਹਾਂ ਸਾਡੇ ਤੇ ਕਿਰਪਾ ਕਰ ਦਿਓ ਸਾਨੂੰ ਵੀ ਕਿਤੇ ਘਾਲ ਖਾਏ ਖਾਣ ਦੀ ਜਾਚ ਦੱਸ ਦਿਓ। ਸਾਹਿਬ ਕਹਿਣ ਲੱਗੇ ਗਿਆਨ ਵਿਖੂਣਾ ਗਾਵੈ ਗੀਤ ਦੇ ਕਿਉਂ ਚਲਾਹੀ। ਗਿਆਨ ਤੋਂ ਸੱਖਣਾ ਪੰਡਿਤ ਸਵੇਰ ਤੋਂ ਸ਼ਾਮ ਤੱਕ ਪ੍ਰਭੂ ਦੇ ਗੀਤ ਗਾਉਂਦਾ ਗੋਬਿੰਦ ਗੀਤ ਗਾਉਂਦਾ ਪਰ ਕਹਿਣ ਲੱਗੇ ਪਿਆਰੇ ਅੰਦਰ ਉਹਦੇ ਰੱਬ ਦਾ ਨੇ ਨਹੀਂ ਭੁੱਖੇ ਮੁੱਲਾਂ ਘਰੇ ਮਸੀਤ। ਕਹਿਣ ਲੱਗੇ ਮਸੀਤ ਨੂੰ ਮੁੱਲਾਂ ਨੇ ਆਪਣੀ ਰੋਜ਼ੀ ਦਾ ਸਾਧਨ ਬਣਾ ਲਿਆ ਭੁੱਖੇ ਮੁੱਲਾਂ ਘਰੇ ਮਸੀਤ ਮਖੱਟੂ ਹੋਏ ਕਹਿ ਕੰਨ ਪੜਾਏ ਤੇ ਤੀਸਰਾ ਸੀ ਜੋਗੀ ਉਹਨੇ ਕੰਨ ਪੜਵਾ ਲਏ ਨੇ। ਮਖੱਟੂ ਦਰ ਤੇ ਜਿਹੜਾ ਕੰਮ ਕਰਨ ਤੋਂ ਆਪਣਾ ਜੀ ਕਤਰਾਏ ਤੇ ਜਾ ਕੇ ਲੋਕਾਂ ਦੇ ਬੂਹਿਆਂ ਤੇ ਡਰ ਕੇ ਮੰਗੇ ਮੇਰੇ ਬਾਬੇ ਨਾਨਕ ਨੇ ਕਿਹਾ ਮੈਂ ਉਹੋ ਜਿਹਾ ਸਿੱਖ ਨਹੀਂ ਬਣਾਉਣੇ ਜਿਹੜੇ ਲੋਕਾਂ ਦੇ ਬੂਹਿਆਂ ਤੇ ਖਲੋ ਕੇ ਮੰਗ ਕੇ ਖਾਣ। ਮੈਂ ਉਹ ਜਿਹਾ ਪੰਥ ਸਾਜਣਾ ਚਾਹੁੰਦਾ ਜਿਹਦੇ ਕੋਲ ਆਏ ਕੋਈ ਭੁੱਖੇ ਨੂੰ ਸਵੇਰੇ ਸ਼ਾਮ ਰੋਟੀ ਮਿਲਦੀ ਹੋਵੇ। ਸ਼ਬਦ ਵਰਤੇ ਕਿ ਗਾਣ ਵਿਖੂਣਾ ਗਾਵੈ ਗੀਤ ਭੁੱਖੇ ਮੁੱਲਾਂ ਘਰੇ ਮਸੀਤ ਮਖੱਟੂ ਹੋਏ ਕਹਿ ਕੰਨ ਪੜਾਏ ਫੱਕਰ ਕਰੇ ਹੋਰ ਜਾਤ ਗਵਾਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗੀਆ ਪਾਏ। ਤੇ ਮਹਾਰਾਜ ਰੱਬ ਦਾ ਘਰ ਦਾ ਰਾਹ ਕਿਵੇਂ ਮਿਲੇਗਾ। ਕਹਿਣ ਲੱਗੇ ਕਾਲ ਖਾਏ ਕਿ ਛੱਥੂ ਦੇ ਆਪਣੀ ਕਾਲਣਾ ਕਰੇ ਆਪਣੀ ਕਮਾਈ ਕਰੇ ਤੇ ਆਪਣੀ ਕਿਰਤ ਵਿੱਚੋਂ ਹੱਥੋਂ ਕੋਈ ਛੱਡੇ ਵੀ। ਕਾਲ ਖਾਏ ਕਿ ਛੱਥੋਂ ਦੇ ਤੇ ਮਹਾਰਾਜ ਉਹਨਾਂ ਨੂੰ ਮਿਲਦਾ ਕੀ ਏ। ਸਾਹਿਬ ਕਹਿਣ ਲੱਗੇ ਨਾਨਕ ਰਾਹ ਪਛਾਣੇ ਸੀ ਸਾਈ ਦੇ ਘਰ ਦਾ ਤੇ ਰਾਹ ਹੀ ਉਹਨਾਂ ਨੂੰ ਲੱਭਦਾ ਜਿਹੜੇ ਕਾਲ ਕਮਾਈ ਕਰਕੇ ਹੱਥੋਂ ਕੁਝ ਦੇ ਕੇ ਭਲਾ ਪੈ ਮਨਾਉਂਦੇ। ਗੁਰਮੁਖੋ ਜਦੋਂ ਅਸੀਂ ਬਾਣੀ ਨੂੰ ਪੜ੍ਹਨੇ ਹਾਂ ਸਾਹਿਬ ਨੇ ਕਿਹਾ ਵੀ ਕਾਲ ਕਮਾਈ ਕਰਕੇ ਕੁਝ ਹੱਥੋਂ ਦੇਣਾ ਕਰ। ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਕਿਰਪਾ ਕੀਤੀ ਜਿੱਥੇ ਸਾਨੂੰ ਸੰਗਤ ਦੀ ਦਾਤ ਦਿੱਤੀ ਉੱਥੇ ਗੁਰੂ ਨਾਨਕ ਸਾਹਿਬ ਨੇ ਪੰਗਤ ਵੀ ਨਾਲ ਕਾਇਮ ਕਰ ਦਿੱਤੀ ਕਿ ਜਿੱਥੇ ਸੰਗਤ ਵਿੱਚ ਤੈਨੂੰ ਨਾਮ ਦਾ ਰਸ ਮਿਲਣਾ ਉੱਥੇ ਪੰਗਤ ਵਿੱਚ ਬੈਠ ਕੇ ਤੂੰ ਗੁਰੂ ਕੀ ਦੇਗ ਵੀ ਜ਼ਰੂਰ ਛਕੀ। ਹੁਣ ਆਪਾਂ ਕਈ ਵਾਰੀ ਕਹਿੰਦੇ ਹਾਂ ਵੀ ਇਸ ਦੇਗ ਦੀ ਆਰੰਭਤਾ ਕਿਵੇਂ ਹੋਈ। ਗੁਰਮੁਖੋ ਜਿਹੜੀ ਦੇਗ ਆਪ ਬਣਾਉਂਦੇ ਹੋ ਮੈਂ ਮਿੱਥ ਵੱਲ ਨਹੀਂ ਜਾਣਾ ਚਾਹੁੰਦਾ। ਕਈ ਸੱਜਣ ਕਹਿੰਦੇ ਨੇ ਬ੍ਰਹਮਾ ਨੇ ਆਹ ਕੁਝ ਦਿੱਤਾ ਵਿਸ਼ਨੂੰ ਨੇ ਆਹ ਕੁਝ ਦਿੱਤਾ ਮਹੇਸ਼ ਨੇ ਆਹ ਕੁਝ ਦਿੱਤਾ ਤੇ ਤਾਂ ਦੇਗ ਬਣੀ। ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਤੇ ਹਜ਼ੂਰ ਸੁਲਤਾਨਪੁਰ ਤੋਂ ਤੁਰੇ ਨੇ ਸਾਖੀ ਪੋਥੀ ਵਿੱਚ ਇਹ ਘਟਨਾ ਦੇਗ ਕਿੱਥੋਂ ਸ਼ੁਰੂ ਹੋਈ। ਸਤਿਗੁਰੂ ਚੱਲੇ ਨੇ ਸੁਲਤਾਨਪੁਰ ਦੀ ਧਰਤੀ ਤੋਂ ਜਾਣਾ ਐਮਨਾਬਾਦ ਨੂੰ ਤੇ ਜਿੱਥੇ ਅਸੀਂ ਖੜਕੀ ਵਾਹਿਗੁਰੂ ਜਾਣੇ ਆ ਦੁੱਖ ਭੰਜਨੀ ਸਾਹਿਬ ਅਸਰ ਤੀਰਥ ਜਿੱਥੇ ਹੈ ਇੱਥੇ ਮੇਰੇ ਗੁਰੂ ਨਾਨਕ ਸਾਹਿਬ ਆਏ ਨੇ। ਉਸ ਵੇਲੇ ਕੇਵਲ ਇੱਕ ਪਾਣੀ ਦੀ ਢਾਬ ਸੀ ਤੇ 12 ਮਹੀਨੇ ਇੱਥੇ ਜਲ ਜਿਹੜਾ ਪਾਣੀ ਖਲੋਤਾ ਰਹਿੰਦਾ ਸੀ ਤੇ ਅਕਸਰ ਜਿਹੜੇ ਸਾਧੂ ਮਹਾਤਮਾ ਹੁੰਦੇ ਸਨ ਗਰਮੀ ਦੇ ਦਿਨਾਂ ਵਿੱਚ ਆ ਕੇ ਉਹਨਾਂ ਨੇ ਇਹਨਾਂ ਬੇਰੀਆਂ ਦੀ ਛਾਵਾਂ ਤੇ ਬੈਠੇ ਰਹਿਣ। ਮੇਰੇ ਗੁਰੂ ਨਾਨਕ ਸਾਹਿਬ ਗਏ ਭਾਈ ਮਰਦਾਨੇ ਨਾਲ ਇਸੇ ਬੇਰੀਆਂ ਦੇ ਝੁੰਡ ਥੱਲੇ ਬੈਠੇ ਤੇ ਇੱਥੋਂ ਨੇੜੇ ਇੱਕ ਪਿੰਡ ਉਸ ਪਿੰਡ ਦਾ ਚੌਧਰੀ ਸੀ ਤਾਰਾ। ਕਹਿਣ ਲੱਗੇ ਤਾਰਾ ਪਿੰਡ ਦਾ ਚੌਧਰੀ ਆਇਆ ਤੇ ਸਤਿਗੁਰੂ ਜੀ ਨੇ ਉਹਦੇ ਤੋਂ 3 ਚੀਜ਼ਾਂ ਮੰਗਾਈਆਂ ਸਨ। ਇਹ ਸਾਖੀ ਪੋਥੀ ਵਿੱਚ ਲਿਖਿਆ ਦੇਗ ਕਿਵੇਂ ਚਲਾਈ। ਕਹਿਣ ਲੱਗੇ ਘਿਓ ਲਿਆ ਦੇ ਖੰਡ ਲਿਆ ਦੇ ਆਟਾ ਲਿਆ ਦੇ ਬਰਤਨ ਮੰਗਾਏ। ਸਾਖੀ ਪੋਥੀ ਵਾਲਾ ਕਹਿੰਦਾ ਕਿ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿਹੜਾ ਬਾਅਦ ਵਿੱਚ ਤੀਰਥ ਬਾਅਦ ਵਿੱਚ ਸਥਾਨ ਹੋਂਦ ਵਿੱਚ ਆਇਆ ਇੱਥੇ ਹਜ਼ੂਰ ਨੇ ਇਹਨਾਂ 3 ਚੀਜ਼ਾਂ ਦੇ ਨਾਲ ਜਲ ਉੱਥੋਂ ਮਿਲ ਗਿਆ ਸੀ ਅੱਗ ਹੈ ਸੀ। ਇੱਥੇ ਹਜ਼ੂਰ ਨੇ ਦੇਗ ਤਿਆਰ ਕੀਤੀ ਤੇ ਦੇਗ ਤਿਆਰ ਕਰਨ ਤੋਂ ਬਾਅਦ ਭਾਈ ਮਰਦਾਨੇ ਨੂੰ ਦਿੱਤੀ। ਭਾਈ ਤਾਰੇ ਨੇ ਛਕੀ ਤੇ ਕਹਿੰਦੇ ਨੇ ਜਦੋਂ ਛਕੀ ਭਾਈ ਮਰਦਾਨੇ ਨੇ ਤੇ ਇਹਨੇ ਇੱਕ ਸ਼ਬਦ ਕਿਹਾ ਕਹਿੰਦਾ ਬਾਬਾ ਭੋਜਨ ਤਾਂ ਬੜੇ ਵਾਰੀ ਛਕੇ ਨੇ ਪਰ ਇਹਦੇ ਵਰਗਾ ਸਵਾਦ ਕੋਈ ਨਹੀਂ। ਗੁਰਮੁਖੋ ਅਸੀਂ ਦੇਗ ਨੂੰ ਕੁਣਕਾ ਕਿਉਂ ਕਹਿੰਦੇ ਹਾਂ। ਪੁਰਾਣੇ ਸਿੱਖ ਇੱਕ ਸ਼ਬਦ ਵਰਤਦੇ ਹੁੰਦੇ ਸਨ ਕਿ ਕੁਣਕਾ ਦੇ ਦਿਓ। ਇਹਦਾ ਮਤਲਬ ਇਹ ਸੀ ਕਿ ਦੇਗ ਜਿਹੜੀ ਹੈ ਪੇਟ ਭਰ ਕੇ ਖਾਣ ਵਾਸਤੇ ਨਹੀਂ। ਗੁਰਮੁਖੋ ਇੱਕ ਕਿਣਕਾ ਮਾਤਰ ਹੀ ਦੇਗ ਮਿਲ ਜਾਏ ਤੇ ਸਿੱਖ ਦਾ ਭਲਾ ਹੋ ਜਾਂਦਾ। ਕੁਣਕੇ ਦਰਦ ਸੀ ਕਿ ਯਾਦ ਹੀ ਨਹੀਂ ਇਹਦਾ ਮਤਲਬ ਇਹ ਨੀ ਸਾਡੇ ਬੰਦੇ ਅੱਜ ਕੱਲ ਕਹਿੰਦੇ ਨੇ ਜਿਹੜੇ ਮਾਡਰਨ ਬਣ ਗਏ ਨੇ, ਪਲੇਟ ਤੇ ਨਾਲ ਚਿਮਚਾ ਵੀ ਚਾਹੀਦਾ ਜੀ, ਦੇਗ ਤੱਤੀ ਹੁੰਦੀ ਏ। ਉਹ ਪੁਰਾਣੇ ਸਿੱਖ ਤਾਂ ਕਹਿੰਦੇ ਸਨ ਕੁਣਕਾ ਹੀ ਮਿਲ ਜਾਏ, ਕੁਣਕਾ ਸ਼ਬਦ ਹੀ ਇੱਥੋਂ ਬਣਿਆ ਕਿ ਯਾਦੀ ਨਾ ਦੇ ਗੁਰੂ ਕੀ ਦੇਗ, ਕਿਣਕਾ ਮਾਤਰ ਦੇ ਦੇ ਮੇਰਾ ਇਹਦੇ ਨਾਲ ਵੀ ਭਲਾ ਹੋ ਜਾਣ। ਤਵੱਜੋ ਦਿਓ, ਦੇਗ ਚਲਾਈ ਹਜ਼ੂਰ ਗੁਰੂ ਨਾਨਕ ਸਾਹਿਬ ਨੇ। ਸਾਖੀ ਪੋਥੀ ਵਾਲਾ ਕਹਿੰਦਾ ਵੀ ਉੱਥੇ ਦੇਗ ਤਿਆਰ ਕੀਤੀ, ਭਾਈ ਮਰਦਾਨੇ ਖੋਰਾਂ ਨੇ ਸ਼ਕੀ ਜਿਹੜੇ ਨਾਲ ਸਨ ਉਹਨਾਂ ਨੂੰ ਸ਼ਿਕਾਈ, ਤੇ ਭਾਈ ਸਾਹਿਬ ਨੇ ਇੱਕ ਸ਼ਬਦ ਕਿਹਾ ਤੇ ਮੇਰੇ ਬਾਬੇ ਨੇ ਉੱਥੇ ਇੱਕ ਬਖਸ਼ਿਸ਼ ਭਰਿਆ ਬਚਨ ਦੇ ਦਿੱਤਾ। ਗੁਰਮੁਖੋ, ਜਿੱਥੋਂ ਦੇਗ ਦੀ ਆਰੰਭਤਾ ਹੋਈ ਹੈ, ਭਾਈ ਮਰਦਾਨੇ ਤੋਂ ਕੁਰਬਾਨ ਜਾਇਓ ਕਿ ਬੜੀਆਂ ਦਾਤਾਂ ਬਾਬੇ ਦੇ ਘਰੋਂ ਤੁਹਾਨੂੰ ਲੈ ਕੇ ਦੇ ਗਏ। ਤੇ ਪਿਛਲੇ ਸਾਲ ਮੈਂ ਕਰਜ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾ ਅੰਦਰ 31 ਰਾਗਾਂ ਵਿੱਚ ਬਾਣੀ, ਗੁਰੂ ਨਾਨਕ ਸਾਹਿਬ ਦੀ ਬਾਣੀ 19 ਰਾਗਾਂ ਵਿੱਚ, ਤੇ ਜਿਹੜੇ ਸ਼ਲੋਕ ਮਰਦਾਨੇ ਨੂੰ ਮੁਖਾਤਬ ਕਰਕੇ ਉਚਾਰਨ ਕੀਤੇ ਨੇ। ਮੈਂ ਇੱਕ ਖਿਣ ਵਿੱਚੋਂ ਨਿਕਲਿਆ ਵਾਂ ਤੇ ਮੈਂ ਆਪਣੇ ਵੀਰਾਂ ਨੂੰ ਆਪਣੀ ਲਾਈਨ ਨੂੰ ਇਹ ਜ਼ਰੂਰ ਇੱਕ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਆਵਾਜ਼ ਕਾਫੀ ਦੂਰ ਤੱਕ ਜਾ ਰਹੀ ਹੈ, ਕਿ ਗੁਰੂ ਸਾਨੂੰ ਬੜਾ ਮਾਣ ਦਿੰਦਾ ਜੀ, ਸੰਗਤ ਸਾਨੂੰ ਬੜਾ ਮਾਣ ਦਿੰਦੀ ਏ। ਇੰਨਾ ਮਾਣ ਸ਼ਾਇਦ ਆਮ ਬੰਦੇ ਨੂੰ ਇੱਥੇ ਨਾ ਮਿਲੇ ਜਿੰਨਾ ਗੁਰੂ ਕੇ ਕੀਰਤਨੀਏ, ਗੁਰੂ ਕੇ ਪ੍ਰਚਾਰਕ ਤੈਨੂੰ ਮਿਲਦਾ। ਪਰ ਭਾਈ ਮਰਦਾਨੇ ਨੂੰ ਜਦੋਂ ਮੁਖਾਤਬ ਕਰਕੇ ਸ਼ਬਦ ਉਚਾਰਨ ਕੀਤੇ ਨੇ, ਸ਼ਲੋਕ ਮਰਦਾਨਾ ਪਹਿਲਾ, ਉਹਦੇ ਵਿੱਚ ਹਜ਼ੂਰ ਨੇ ਜ਼ਿਕਰ ਸ਼ਰਾਬ ਦਾ ਕੀਤਾ, ਮੰਡਿਆਂ ਦਾ ਕੀਤਾ, ਮਾਸ ਦਾ ਕੀਤਾ, ਤੇ ਇਹਦਾ ਮਤਲਬ ਕੀ? ਮਰਦਾਨੇ ਨੂੰ ਬ੍ਰਹਮ ਗਿਆਨ ਦੀ ਗੱਲ ਕਿਉਂ ਨਾ ਸਿਖਾਈ? ਮਰਦਾਨੇ ਨੂੰ ਮੁਖਾਤਬ ਕਰਕੇ ਬਾਬਾ ਜੀ ਨੇ ਹੋਰ ਬਚਨ ਕਿਉਂ ਨਾ ਕਹੇ? ਕੇਵਲ ਮਾਸ ਸ਼ਰਾਬ ਤੇ ਅੰਨ ਤੇ ਮੰਡੇ ਦੀ ਗੱਲ ਕਿਉਂ ਕੀਤੀ? ਇਹਦਾ ਮਤਲਬ ਸੀ, ਅਕਸਰ ਲੋਕ ਬਹਾਨਾ ਕਰਦੇ ਨੇ ਕਿ ਕਲਾਕਾਰ ਨੂੰ ਸਭ ਕੁਝ ਮਾਫ਼ ਹੁੰਦਾ, ਜੋ ਮਰਜ਼ੀ ਖਾ ਲੈ, ਪਰ ਮੇਰੇ ਘਰ ਦੇ ਰਬਾਬੀਆ ਤੇਰੇ ਤੋਂ ਚੰਗਾ ਗਵਈਆ ਵੀ ਕੋਈ ਨਹੀਂ। ਪਰ ਚੇਤੇ ਰੱਖੀ, ਰੱਬ ਇੰਨਾ ਵੀ ਗੁਣ ਦੇ ਦੇ ਤੇ ਕਦੀ ਇਸ ਨਸ਼ੇ ਵੱਲ ਪਰਤ ਕੇ ਝਾਤੀ ਨਾ ਪਾਏ। ਇਹਦਾ ਮਤਲਬ ਇਹ ਸੀ, ਬੜੀ ਵਾਰੀ ਇਹਦੇ ਅਰਥ ਪੜੇ ਵੀ ਇਹ ਸ਼ਲੋਕ ਮਰਦਾਨਾ ਪਹਿਲਾਂ ਤੇ ਗੱਲ ਸ਼ਰਾਬ ਦੀ, ਸ਼ਲੋਕ ਮਰਦਾਨਾ ਪਹਿਲਾਂ ਤੇ ਗੱਲ ਮੰਡਿਆਂ ਦੀ। ਮੇਰੇ ਦਾਤਾ ਤੂੰ ਮਿਹਰ ਕੀਤੀ, ਮਰਦਾਨਾ ਇੱਕ ਦਾਤ ਬਹਿ ਕੇ ਦੇ ਗਿਆ। ਕੀਰਤਨੀਓ, ਕਥਾ ਕਰਨ ਵਾਲਿਓ, ਪਾਠ ਕਰਨ ਵਾਲਿਓ, ਤੁਹਾਨੂੰ ਗੁਰੂ ਦੇ ਸ਼ਬਦ ਨਾਲ ਸਤਿਕਾਰ ਮਿਲਦਾ ਜੇ, ਤੇ ਬਾਬਾ ਕਹਿ ਗਿਆ ਇਹਨਾਂ ਚੀਜ਼ਾਂ ਤੋਂ ਬਚ ਕੇ ਰਹੀ। ਧਿਆਨ ਦਿਓ, ਭਾਈ ਮਰਦਾਨੇ ਨੇ ਜਦੋਂ ਦੇਗ ਬਣੀ, ਜਿਨ੍ਹਾਂ ਨੇ ਦੇਗ ਚਲਾਈ, ਸਿਰਫ ਇੱਕੋ ਸ਼ਬਦ ਦੇ ਦੇਗ ਬਣੀ, ਤੇ ਭਾਈ ਮਰਦਾਨੇ ਨੇ ਸ਼ਬਦ ਕਹਿ, ਸਤਿਗੁਰੂ ਆਪ ਇੱਕ ਕਿਰਪਾ ਕਰੋ, ਇਸ ਦੇਗ ਨੂੰ ਇਹ ਭੋਜਨ ਇੰਨਾ ਸੋਹਣਾ ਤਿਆਰ ਹੋਇਆ ਤੇ ਕਿਰਪਾ ਕਰੋ ਰੋਜ਼ ਮਿਲੇਗਾ। ਉੱਥੇ ਸਾਖੀ ਪੋਥੀ ਵਾਲਾ ਕਹਿੰਦਾ ਮੇਰੇ ਗੁਰੂ ਨਾਨਕ ਸਾਹਿਬ ਨੇ ਗੰਭੀਰ ਹੋ ਕੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਮਰਦਾਨਿਆ ਸਮਾਂ ਆਵੇਗਾ ਜਿਸ ਧਰਤੀ ਤੇ ਅੱਜ ਪਹਿਲੇ ਦਿਨ ਦੇਗ ਤਿਆਰ ਕੀਤੀ ਏ, ਇੱਕ ਮਹਾਨ ਅਸਥਾਨ ਬਣੇਗਾ ਤੇ ਇੱਥੇ 24 ਘੰਟੇ ਭੋਗ ਤੇ ਮੋਕ ਦਾ ਪ੍ਰਵਾਹ ਚੱਲਦਾ ਰਹੇ। ਇੱਥੇ 24 ਘੰਟੇ ਦੇਗਾਂ ਵਰਤਣਗੀਆਂ, ਕਹਿਣ ਤੋਂ ਮੁਰਾਦ ਅੱਠੇ ਪੈਰ ਦੇਗ ਚੱਲੇਗੀ। ਸਭ ਤੋਂ ਪਹਿਲਾਂ ਦੇਗ ਦੀ ਆਰੰਭਤਾ ਉਸ ਪਵਿੱਤਰ ਧਰਤੀ ਤੋਂ ਹੋਈ ਏ ਜਿਹਨੂੰ ਰੋਜ਼ ਤੁਸੀਂ ਅਰਦਾਸ ਵਿੱਚ ਯਾਦ ਕਰਕੇ ਕਹਿੰਦੇ ਹੋ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਦੇਗ ਉੱਥੋਂ ਆਰੰਭ ਕੀਤੀ। ਤਵੱਜੋ ਦਿਓ, ਸਾਹਿਬ ਗੁਰੂ ਨਾਨਕ ਸਾਹਿਬ ਨੇ ਜਦੋਂ ਗੁਰੂ ਦੇਵ ਇਸ ਤੋਂ ਪਹਿਲਾਂ ਚੂੜਕਾਣੇ ਦੀ ਧਰਤੀ ਤੇ ਸੱਚਾ ਸੌਦਾ ਮੇਰੇ ਬਾਪੂ ਨੇ ਕਰ ਦਿੱਤਾ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਗੁਰੂ ਅਮਰਦਾਸ ਜੀ ਨੇ ਲੰਗਰ ਦੀ ਪ੍ਰਥਾ ਚਲਾਈ, ਨਹੀਂ ਗੁਰਮੁਖੋ, ਹਜ਼ੂਰ ਨੇ ਚੂੜਕਾਣੇ ਦੀ ਧਰਤੀ ਤੇ ਸੱਚਾ ਸੌਦਾ ਕਰਕੇ ਉੱਥੇ ਲੋੜਵੰਦਾਂ ਨੂੰ ਭੋਜਨ ਛਕਾਇਆ ਸੀ। ਕਈ ਸੱਜਣ ਅੱਜ ਸਾਖੀ ਤੇ ਵੀ ਤਰਕ ਕਰਨ ਲੱਗ ਪਏ ਨੇ, ਬਾਬੇ ਨੇ ਕਿਵੇਂ ਵਿਹਲੜਾਂ ਨੂੰ ਰੋਟੀ ਖਵਾ ਦਿੱਤੀ? ਸੱਜਣੋ, ਉਹ ਕਰਨੀ ਵਾਲੇ ਮਹਾਂਪੁਰਸ਼ ਹਨ। ਕਦੀ ਭਾਈ ਵੀਰ ਸਿੰਘ ਦੇ ਰਚਨਾ ਪੜਿਓ ਕਿ ਉਹਨਾਂ ਦਾ ਸੰਵਾਦ ਗੁਰੂ ਨਾਨਕ ਨਾਲ ਜਿਹੜਾ ਰੁਖਾਨੀਅਤ ਵਿੱਚ ਪੁੱਗੇ ਹੋਏ ਸਨ। ਹਜ਼ੂਰ ਨੇ ਉੱਥੇ ਕਿਰਪਾ ਕੀਤੀ, ਉਸ ਤੋਂ ਬਾਅਦ ਦਾਤਾ ਜੀ ਨੇ ਜਿੱਥੇ ਵੀ ਮੰਜੀ ਕਾਇਮ ਕੀਤੀ ਉੱਥੇ ਇੱਕ ਗੱਲ ਕਹੀ ਸੀ ਕਿ ਲੰਗਰ ਜ਼ਰੂਰ ਚਲਾਉਣਾ। ਮੈਂ ਹੈਰਾਨ ਹੋਇਆ ਕਿ ਜਦੋਂ ਭਾਈ ਮਰਦਾਨੇ ਦੇ ਪੁੱਤਰ ਨੂੰ ਉਪਦੇਸ਼ ਦਿੰਦੇ ਨੇ, ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਨੇ ਲਿਖਿਆ ਕਿ ਭਾਈ ਮਰਦਾਨੇ ਨੂੰ ਉਪਦੇਸ਼ ਦੇ ਕੇ 3 ਗੱਲਾਂ ਕਹੀਆਂ, ਤੇ ਮੈਨੂੰ ਖਿਮਾ ਕਰਿਓ, ਮੈਂ ਸੰਗਤ ਵਿੱਚ ਇੱਥੇ ਉਹ ਸੁਣਾ ਕੇ ਗਿਆ। ਪਰ ਜਦੋਂ ਖੋਜ ਕੀਤੀ ਤੇ ਭਾਈ ਮਨੀ ਸਿੰਘ ਵਾਲੀ ਜਿਹੜੀ ਜਨਮ ਸਾਖੀ ਏ ਉਹਦੇ ਵਿੱਚ ਲਿਖਿਆ ਕਿ ਭਾਈ ਮਰਦਾਨੇ ਦੇ ਚਲਾਣੇ ਤੋਂ ਬਾਅਦ ਉਹਦੇ ਤਿੰਨ ਉਹਦੇ ਪੁੱਤਰ ਨੂੰ ਤਿੰਨ ਗੱਲਾਂ ਕਹੀਆਂ। ਕਿਹੜੀਆਂ ਤਿੰਨ ਗੱਲਾਂ ਸਨ? ਹੁਣ ਇੱਥੇ ਦੋ ਇਤਿਹਾਸਕਾਰ ਕੁਝ ਮਰਦਾਨੇ ਨਾਲ ਜੋੜਦੇ ਨੇ, ਕੁਝ ਉਹਦੇ ਪੁੱਤਰ ਨਾਲ। ਉਹ ਤਿੰਨ ਬਚਨ ਸਨ। ਪਹਿਲਾ ਬਚਨ ਸੀ ਕਿ ਪੈਰ ਰਾਤ ਰਹਿੰਦਿਆਂ ਉੱਠ ਕੇ ਇਸ਼ਨਾਨ ਕਰਨਾ ਹੈ। ਦੂਸਰਾ ਬਚਨ ਸੀ ਇਹਦੇ ਨਾਲ ਇਸ਼ਨਾਨ ਕਰ, ਸਤ ਨਾਮ ਦਾ, ਗੁਰੂ ਨਾਮ, ਗੁਰੂ ਮੰਤਰ ਦਾ ਜਾਪ ਕਰਨਾ। ਪਹਿਲੀ ਗੱਲ ਇਹ। ਦੂਜੀ ਗੱਲ, ਕੇਸ਼ ਕਦੀ ਨਹੀਂ ਕਟਾਣੇ, ਕੇਸ਼ ਸਾਬਤ ਰੱਖਣੇ ਨੇ। ਤੇ ਤੀਜੀ ਗੱਲ ਕਹੀ ਸੀ ਤੇ ਤੇਰੇ ਘਰ ਵਿੱਚ ਕੋਈ ਅਤਿਥੀ ਆਵੇ, ਲੋੜਵੰਦ ਆਵੇ, ਇੱਕ ਗੱਲ ਚੇਤੇ ਰੱਖੀ, ਉਹਨੂੰ ਕਦੀ ਭੁੱਖਿਆਂ ਘਰੋਂ ਨਹੀਂ ਉਜਾਣਦੇ। ਤਿੰਨ ਗੱਲਾਂ ਕਹੀਆਂ ਮੇਰੇ ਬਾਬੇ ਨੇ। ਹਜ਼ੂਰ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਏ, ਜਿਨ੍ਹਾਂ ਦੇਗ ਚਲਾਈ ਸਾਹਿਬ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਏ, 18 ਸਾਲ ਬਾਬਾ ਜੀ ਨੇ ਇੱਥੇ ਆਪਣੇ ਹੱਥਾਂ ਨਾਲ ਵਾਹੀ ਕੀਤੀ, 18 ਸਾਲ ਕਿਰਤ। ਤੇ ਵਾਹ ਸਤਿਗੁਰੂ, ਕਿਹੋ ਜਿਹਾ ਤੇਰਾ ਬਾਣਾ, ਕਿਹੋ ਜਿਹਾ ਸਰੂਪ ਹੋਵੇਗਾ ਜਦੋਂ ਬਾਬੇ ਬੁੱਢੇ ਵਰਗੇ, ਭਾਈ ਲਾਲੋ ਵਰਗੇ, ਭਾਈ ਸਾਹਿਬ, ਭਾਈ ਮਨਸੁਖ ਵਰਗੇ, ਭਾਈ ਭਗੀਰਤ ਵਰਗੇ, ਭਾਈ ਦੁਨੀਚੰਦ ਵਰਗੇ, ਮੇਰੇ ਦਾਤਾ ਜੀ ਇਹ ਮਲਕ ਭਾਗੋ ਵਰਗੇ ਸਿੱਖ ਬਣੇ ਨੇ। ਇਹ ਕਰਨੀ ਵਾਲੇ ਸਾਰੇ ਤੇਰੇ ਨਾਲ ਖੇਤਾਂ ਵਿੱਚ ਕੰਮ ਕਰਦੇ ਹੋਣਗੇ, ਤੇ ਉਸ ਵੇਲੇ ਕੰਮ ਕਰਦਿਆਂ ਜਿਹੜੀਆਂ ਰੂਹਾਨੀਅਤ ਦੀਆਂ ਪਿੰਗਾਂ ਝੂਟੀਆਂ ਹੋਣਗੀਆਂ, ਉਹ ਸਾਡੇ ਤੱਕ ਕਿਸੇ ਦੱਸੀਆਂ ਨਹੀਂ, ਫਿਰ ਅਸੀਂ ਕੇਵਲ ਖਿਆਲਾਂ ਵਿੱਚ ਇੱਥੇ ਦੁਰ ਸਕਦੇ ਹਾਂ। ਆਖਿਰ ਬਾਬੇ ਨਾਲ ਕੰਮ ਕਰਦਿਆਂ ਰੱਬ ਤੋਂ ਬਿਨਾਂ ਤੇ ਗੱਲ ਦੂਜੀ ਕੀਤੀ ਕੋਈ ਨਹੀਂ। ਇੱਕੋ ਹੀ ਗੱਲ ਕਹੀ, ਜਪੋ ਤਾਂ ਏਕੋ ਨਾਮ, ਇੱਕੋ ਗੱਲ ਕਹੀ, ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਪਿਆਰੇ, ਇੱਕੋ ਗੱਲ ਕਹੀ, ਏਕੋ ਜਪ, ਏਕੋ ਸਾਲਾ। ਹਜ਼ੂਰ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਇੱਥੇ ਫਿਰ ਦੇਗ ਚਲਾਈ, ਇੱਥੇ ਲੰਗਰ ਚੱਲੇ, ਸਤਿਗੁਰੂ ਨੇ ਮਿਹਰ ਕੀਤੀ। ਧੰਨ ਗੁਰੂ ਨਾਨਕ ਸਾਹਿਬ ਤੋਂ ਬਾਅਦ ਦੇਗ ਜਦੋਂ ਚੱਲਦੀ ਏ, ਇਹ ਦੇਗ ਹੁਣ ਖਡੂਰ ਸਾਹਿਬ ਦੀ ਧਰਤੀ ਤੇ ਆਈ। ਤੇ ਭਾਈ ਗੁਰਦਾਸ ਨੇ ਸ਼ਬਦ ਕਹੇ ਨੇ ਕਿ ਦਿੱਤਾ ਛੋੜ ਕਰਤਾਰਪੁਰ ਵਿੱਚ ਖਡੂਰੇ ਜੋਤ ਜਗਾਈ। ਜਦੋਂ ਖਡੂਰ ਵਿੱਚ ਮੇਰੇ ਗੁਰੂ ਨਾਨਕ ਸਾਹਿਬ ਦੀ ਜੋਤ ਜਗੀ, ਤੇ ਉੱਥੇ ਫਿਰ ਮਾਂ ਸਾਡੀ ਲੰਗਰ ਦੀ ਇੰਚਾਰਜ ਬਣੀ। ਦੇਖੋ ਕੱਲ ਇੱਕ ਅਰਜ਼ ਕੀਤੀ ਸੀ, ਦੋ ਲੰਗਰ ਸਨ, ਕੱਲ ਸ਼ਬਦ ਦੇ ਲੰਗਰ ਨੂੰ ਵੰਡਣ ਦੀ ਗੱਲ ਕਹੀ। ਮਾਂ ਖੀਵੀ ਸੱਤਾ ਬਲਵੰਡ ਕਹਿੰਦੇ ਨੇ। ਦੇਖੋ ਸ਼ਬਦ ਕੈਸੇ ਭਾਵ ਪੂਰਤ ਨੇ। ਕਹਿੰਦੇ ਨੇ ਕਿ ਮਾਂ ਦਾ ਸ਼ਬਦ ਹੀ ਇੰਨਾ ਠੰਡਾ ਹੈ, ਕਹਿੰਦਿਆਂ ਸਾਰ ਬੰਦੇ ਦਾ ਅੰਦਰ ਸੀਨਾ ਜਿਹੜਾ ਉਹ ਠਰ ਜਾਂਦਾ, ਕਿਉਂਕਿ ਮਾਂ ਸ਼ਬਦ ਹੀ ਮਿੱਠਾ ਇੰਨਾ ਹੈ। ਕਹਿੰਦੇ ਨੇ ਧੁੱਪ ਪੈਂਦੀ ਹੋਵੇ, ਬੰਦੇ ਦੀ ਚਮੜੀ ਤਪਦੀ ਹੋਵੇ, ਤੇ ਤਪਦੀ ਕੋਈ ਚਮੜੀ ਨਾਲ ਕਿਤੇ ਰੁੱਖ ਦੀ ਛਾਂ ਥੱਲੇ ਆ ਜਾਏ, ਤੇ ਇੱਕੋ ਦਮ ਉਹਦੀ ਚਮੜੀ ਨੂੰ ਸਕੂਨ ਮਿਲਦਾ। ਕਹਿੰਦੇ ਨੇ ਮਾਂ ਖੀਵੀ, ਜਿਵੇਂ ਬੱਚਾ ਭਾਵੇਂ ਜਿੰਨਾ ਮਰਜ਼ੀ ਖਿਜਿਆ ਹੋਵੇ, ਪਰ ਮਾਂ ਦੀ ਗੋਦ ਵਿੱਚ ਬਹਿਣ ਦੀ ਦੇਰ ਏ, ਮੱਥੇ ਤੇ ਤਿਉੜੀ ਦੀ ਥਾਂ ਤੇ ਖੇੜਾ ਆ ਜਾਂਦਾ। ਅੰਮਾ, ਜਦੋਂ ਸਿੱਖ ਆਉਂਦੇ ਨੇ, ਥੱਕੇ ਟੁੱਟੇ ਆਉਂਦੇ ਨੇ, ਤੇਰੇ ਲੰਗਰ ਵਿੱਚ ਆ ਕੇ ਬਹਿੰਦੇ ਨੇ, ਤੇ ਬਾਬੇ ਦੇ ਲੰਗਰ ਵਿੱਚ ਮੂੰਗੀ ਦੀ ਕੱਲੀ ਦਾਲ ਨਹੀਂ ਸੀ, ਮੈਨੂੰ ਮਾਫ਼ ਕਰਿਓ। ਹੁਣ ਤਾਂ ਅਸੀਂ ਦੇਖਦੇ ਹਾਂ ਉੱਥੇ ਤੜਕੇ ਵੀ ਦੋ ਦੋ ਤਰ੍ਹਾਂ ਦੇ ਲੱਗਦੇ ਨੇ ਇੰਡੀਆ ਵਿੱਚ। ਆ ਜਿਹੜੀ ਸੰਗਤ ਆਉਣੀ ਉਹਦੇ ਲਈ ਪੰਗਤ ਲਈ ਹੋਰ ਹੁੰਦਾ, ਜਿਹੜਾ ਪ੍ਰਬੰਧਕਾਂ ਨੇ ਛਕਣਾ ਉਹਦੇ ਲਈ ਹੋਰ ਹੁੰਦਾ। ਤੇ ਹੈਰਾਨਗੀ ਦੀ ਗੱਲ ਇਹ ਵੇ ਕਿ ਉਹ ਬਹਿ ਕੇ ਵੀ ਖਾਂਦੇ ਨੇ ਵੱਡੇ ਵੱਡੇ ਹੋਟਲਾਂ ਦੀ ਤਰ੍ਹਾਂ। ਉਹ ਗੁਰੂ ਕਾ ਲੰਗਰ ਇਹਨਾਂ ਨੂੰ ਪਤਾ ਹੀ ਨਹੀਂ ਵੀ ਕੁਣਕੇ ਦੀ ਕੀਮਤ ਕੀ ਹੁੰਦੀ। ਸਾਹਿਬ ਸੱਚੇ ਪਾਤਸ਼ਾਹ ਕਿਰਪਾਲੂ ਜੀ ਕਹਿੰਦੇ, ਉਸ ਵੇਲੇ ਜਦੋਂ ਲੰਗਰ ਤਿਆਰ ਕੀਤਾ ਜਾਂਦਾ ਸੀ ਨਾ, ਉਹਦੇ ਵਿੱਚ ਜਿਹੜੀ ਖੀਰ ਬਣਦੀ ਸੀ ਉਹ ਦੁੱਧ ਵਾਲੀ ਨਹੀਂ, ਘਿਓ ਵਾਲੀ ਖੀਰ ਬਣਦੀ ਸੀ। ਘਿਓ ਪਾ ਕੇ, ਦੁੱਧ ਪਾ ਕੇ ਖੀਰ ਬਣਾਉਣੀ। ਕਹਿੰਦੇ ਨੇ ਮਾਂ, ਦੇਖ ਤੂੰ ਸੰਘਣੇ ਪੱਤਰਾਂ ਵਾਲੀ ਛਾਂ ਏ, ਤੇਰਾ ਸ਼ੌਹਰ, ਤੇਰਾ ਪਤੀ ਗੁਰੂ ਅੰਗਦ ਸਾਹਿਬ ਇਸ ਧਰਤੀ ਦਾ ਮਾਲਕ ਹੈ। ਮਾਤਾ ਖੀਵੀ ਸ਼ੌਹ ਸੋਏ ਜਿਨ ਗੋਏ ਉਠਾਲੀ, ਤੇਰਾ ਪਤੀ ਸਾਰੀ ਧਰਤੀ ਦੇ ਭਾਰ ਨੂੰ ਚੁੱਕੀ ਬੈਠਾ ਹੈ। ਤੇ ਮਾਂ, ਜਦੋਂ ਤੇਰੇ ਕੋਲ ਆਉਂਦੇ ਆ ਨਾ, ਇੰਜ ਲੱਗਦਾ ਜਿਵੇਂ ਸੰਘਣੇ ਪੱਤਿਆਂ ਵਾਲੇ ਛਾਂ ਦੀ ਥੱਲੇ, ਰੁੱਖ ਥੱਲੇ ਬਹਿ ਗਏ ਆ। ਤੇ ਮਾਤਾ ਖੀਵੀ ਦੋ ਕੰਮ ਕਰਦੇ ਸਨ, ਇਹ ਬਾਣੀ ਵਿੱਚੋਂ ਉਦਾਹਰਨਾਂ ਨੇ। ਕਹਿੰਦੇ ਨੇ ਇੱਕ ਤਾਂ ਆਏ ਨੂੰ ਪਿਆਰ ਦੇ ਕੇ ਕਹਿੰਦੇ ਸਨ, ਬੇਟਾ ਆਇਆ ਜੀ, ਆਇਆ ਨੂੰ ਪੰਗਤ ਵਿੱਚ ਬੈਠ, ਮੈਂ ਤੇਰੇ ਲਈ ਤਾਜ਼ਾ ਫੁਲਕਾ ਤਿਆਰ ਕਰਕੇ ਲਿਆਉਣੀ ਆ। ਤੇ ਦੂਜਾ ਕੀ ਕਰਨਾ, ਕਹਿੰਦੇ ਨੇ ਕਈ ਵਾਰੀ ਰਾਤ ਨੂੰ ਸੁੱਤਿਆਂ ਦੇਖਣਾ ਕਿਸੇ ਦੀ ਜੇਬ ਵਿੱਚ ਪੈਸਾ ਨਾ ਹੋਣਾ, ਤੇ ਮਾਂ ਖੀਵੀ ਆਪਣੇ ਕੋਲੋਂ ਉਹਨਾਂ ਦੀਆਂ ਜੇਬਾਂ ਵਿੱਚ ਪੈਸੇ ਵੀ ਪਾ ਦਿੰਦੀ ਸੀ। ਕਦੀ ਇਹੋ ਜਿਹੀ ਦੇਗ ਚੱਲੀ, ਤੇ ਦੇਖੋ ਤੁਸੀਂ ਇਹ ਨਾ ਸਮਝੋ ਕਿ ਸ਼ਾਇਦ ਮੈਂ ਕੁਝ ਮਸਾਲਾ ਲਾ ਕੇ ਕਹਿ ਰਿਹਾ। ਸਾਹਿਬ ਨੇ ਬਾਣੀ ਵਿੱਚ ਕਿਹਾ, ਬਲਵੰਡ ਖੀਵੀ ਨੇਕ ਜਨ, ਮਾਂ ਖੀਵੀ ਨੇਕ ਜਨ। ਉੱਥੇ ਪਾਠ ਆਪਾਂ ਜਨ ਪੜ੍ਹਨੇ,
ਜਨ ਦਾ ਅਖਰੀ ਅਰਥ ਹੁੰਦਾ ਹੈ ਇਸਤਰੀ। ਫਾਰਸੀ ਵਿੱਚ ਕਹਿਣ ਲੱਗੇ ਮਾਂ ਖੀਵੀ ਤੂੰ ਬੜੀ ਨੇਕ ਇਸਤਰੀ ਹੈ। ਇੱਕੋ ਇੱਕ ਮਾਂ ਜਿਹਦਾ ਬਾਣੀ ਵਿੱਚ ਨਾਂ ਆਇਆ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਂ ਪਤਰਾਲੀ ਤੇ ਜਿੰਨਾ ਦੇਗ ਚਲਾਈ ਉਹਦੇ ਵਿੱਚ ਮਾਂ ਖੀਵੀ ਨੂੰ ਅਸੀਂ ਭੁਲਾ ਨਹੀਂ ਸਕਦੇ। ਲੰਗਰ ਦੌਲਤ ਵੰਡੀ ਹੈ, ਦੌਲਤ ਦਰ ਤੇ ਪੈਸਾ ਵੀ ਵੰਡਦੀ ਹੈ, ਲੰਗਰ ਵੀ ਦਿੰਦੀ ਹੈ, ਲੰਗਰ ਦੌਲਤ ਵੰਡੀ ਹੈ ਤੇ ਲੰਗਰ ਕਿਹੋ ਜਿਹਾ ਰਸ ਅੰਮ੍ਰਿਤ ਖੀਰ ਕਿਆਲੀ ਘਿਓ ਵਾਲੀ ਖੀਰ ਬਣਾ ਕੇ ਰਸਦਾਇਕ ਖੀਰ ਬਣਾ ਕੇ ਮਾਂ ਆਪਣੇ ਬੱਚਿਆਂ ਨੂੰ ਲੰਗਰ ਪੀ ਦਿੰਦੀ। ਤੇ ਜਦੋਂ ਲੰਗਰ ਛਕਨੇ ਆ ਨਾ ਇੱਕ ਗੱਲ ਧਿਆਨ ਵਿੱਚ ਰੱਖੀਏ ਗੁਰਮੁਖੋ ਕਿ ਲੰਗਰ ਛਕਦਿਆਂ ਮਾਤਾ ਖੀਵੀ ਦਾ ਧਿਆਨ ਜ਼ਰੂਰ ਜਾਏ। ਮਾਂ ਜਿਹੜਾ ਖੀਰ ਦਾ ਚਿਮਚਾ ਮੂੰਹ ਵਿੱਚ ਪਾਉਂਦੇ ਪੈਸਲ ਵਿੱਚ ਤੇਰੀ ਦਿੱਤੀ ਤਾਂ ਦਾਤ ਹੈ, ਭਾਵੇਂ ਉਸ ਘਰ ਤੋਂ ਬਣਾਈ। ਮਾਤਾ ਖੀਵੀ ਤੋਂ ਬਾਅਦ ਸਾਹਿਬ ਧੰਨ ਗੁਰੂ ਅਮਰਦਾਸ ਜੀ ਦਾ ਸਮਾਂ ਹੈ, ਲੰਗਰ ਪਹਿਲਾਂ ਵੀ ਚੱਲਿਆ। ਗੁਰੂ ਅਮਰਦਾਸ ਜੀ ਦੇ ਵੇਲੇ ਨੂੰ ਕਿਉਂ ਕਹਿ ਦਿੱਤਾ ਗਿਆ ਕਿ ਪਹਿਲਾਂ ਪੰਗਤ ਵਿੱਚ ਬਹਿਣਾ ਤੇ ਬਾਅਦ ਸੰਗਤ ਵਿੱਚ ਬਹਿਣਾ? ਅਸੀਂ ਕਹਿੰਦੇ ਹਾਂ ਕਿ ਸ਼ਾਇਦ ਲੰਗਰ ਉਦੋਂ ਚੱਲੇ। ਗੁਰਮੁਖੋ ਦੇਖੋ ਜਿਸ ਥਾਂ ਤੇ ਹਜ਼ੂਰ ਨੇ ਲੰਗਰ ਚੜਾਇਆ ਆਪ ਜੀ ਨੂੰ ਸ਼ਾਇਦ ਗਿਆਤ ਹੋਵੇ ਕਿ ਕੁਝ ਕੁ ਜਿਹਨੂੰ ਬੀਰਬਲ ਕਹਿੰਦੇ ਆ ਇਹਦੀ ਅਗਵਾਈ ਵਿੱਚ ਇੱਕ ਡੈਪੂਟੇਸ਼ਨ ਅਕਬਰ ਦੇ ਪੇਸ਼ ਹੋਇਆ ਸੀ ਕਿ ਤੁਸੀਂ ਹਿੰਦੂਆਂ ਦੇ ਜਜ਼ੀਆ ਟੈਕਸ ਮਾਫ ਕਰ ਦਿੱਤੇ ਨੇ ਪਰ ਸਿੱਖਾਂ ਦੇ ਨਾ ਕਰਿਓ ਕਿਉਂਕਿ ਸਾਡੇ ਵਰਗੇ ਕਰਮ ਨਹੀਂ ਉਹ ਕਰਦੇ, ਸਾਡੇ ਤੋਂ ਵੱਖਰੇ। ਇਸੇ ਕਰਕੇ ਲੰਗਰ ਦੀ ਸਭ ਤੋਂ ਜ਼ਿਆਦਾ ਵਿਰੋਧ ਤਾਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਈ। ਲੋਕਾਂ ਨੂੰ ਡੱਕ ਡੱਕ ਦਿੱਤਾ ਕਿ ਸੁੱਚ ਭੇਟ ਨਹੀਂ ਜਾਣਦੇ ਤੇ ਮੇਰੇ ਗੁਰੂ ਅਮਰਦਾਸ ਨੇ ਕਿਹਾ ਕਿ ਜਿੰਨੇ ਗੁਰੂ ਕੀ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਨਾ ਹੈ ਉਹਦੇ ਲਈ ਜ਼ਰੂਰੀ ਹੈ ਪਹਿਲਾਂ ਦੇਗ ਛੱਕ ਕੇ ਆਵੇ, ਲੰਗਰ ਪੰਗਤ ਵਿੱਚ ਬੈਠ ਕੇ ਛਕਣਾ ਪਏਗਾ। ਤਾਂ ਹੀ ਸ਼ਬਦ ਵਰਤੇ ਕਿ ਪਹਿਲਾਂ ਪੰਗਤ ਪਾਛੇ ਸੰਗਤ। ਪਰ ਗੁਰਮੁਖੋ ਇੱਕ ਗੱਲ ਹੋਰ ਮੈਂ ਅਰਜ਼ ਕਰਨੀ ਚਾਹੁੰਦਾ, ਮੇਰੇ ਗੁਰੂ ਨੇ ਉੱਥੇ ਇੱਕ ਹੋਰ ਗੱਲ ਸਮਝਾਈ ਕਿ ਸਿੱਖਾਂ ਰੱਬ ਤੇ ਯਕੀਨ ਕਰਕੇ ਲੰਗਰ ਚਕਾਈ ਕਦੀ ਤੋਟਾ ਨਹੀਂ ਆਵੇਗਾ ਤੇ ਜਿੱਦਣ ਇਹ ਦੇਖੇ ਮੈਂ ਲੰਗਰ ਚਲਾਉਣ ਵਾਲਾ ਵਾਂ ਤੇ ਕਦੀ ਤੇਰੇ ਘਰ ਦੇ ਅੰਦਰ ਵਾਧਾ ਪੈਣਾ ਹੀ ਨਹੀਂ। ਲੰਗਰ ਗੁਰੂ ਕਾ ਕਹੀਂ। ਇਹੀ ਕਾਰਨ ਸਾਡੇ ਨਿੱਕੇ ਨਿੱਕੇ ਸ਼ਬਦਾਂ ਵਿੱਚ ਬੜੇ ਵੱਡੇ ਫਰਸ਼ ਤੇ ਲੁਕੇ ਪਏ ਨੇ। ਜਦੋਂ ਅਸੀਂ ਲੰਗਰ ਛਕਨੇ ਆ ਤੇ ਇੱਕ ਅਰਦਾਸ ਕਰਨੇ ਆ ਦਾਤਾ ਜੀ ਕਿ ਅੰਨ ਪਾਣੀ ਗੁਰੂ ਕਾ ਟਹਿਲ ਪਾਣੀ ਸਿੱਖਾਂ ਸੇਵਕਾਂ ਦੀ, ਕਦੀ ਨੀ ਕਹਿੰਦੇ ਵੀ ਅੰਨ ਪਾਣੀ ਸੇਵਕਾਂ ਦਾ, ਕਿਉਂਕਿ ਲੰਗਰ ਹਮੇਸ਼ਾ ਹੁੰਦਾ ਹੀ ਗੁਰੂ ਦਾ ਹੈ। ਇਹਨੇ ਯਕੀਨ ਨਾਲ ਦੇਗ ਚਲਾਈ, ਕਹਿਣ ਲੱਗੇ ਰਾਤੀ ਲੰਗਰ ਛਕਣਾ, ਧੋ ਕੇ ਭਾਂਡੇ ਮੂਢੇ ਮਰਵਾ ਦੇਣੇ, ਕੋਈ ਕਿਚਨ ਵਿੱਚ ਰਸੋਈ ਵੀ ਚੀਜ਼ ਨਹੀਂ ਸੀ ਹੁੰਦੀ। ਗੁਰੂ ਅਮਰਦਾਸ ਨੂੰ ਪਤਾ ਸੀ ਸਿੱਖਾਂ ਕਿਤੇ ਐਵੇਂ ਨਾ ਇਕੱਠਾ ਕਰੀ ਜੀ ਕੱਲ ਨੂੰ ਲੰਗਰ ਦਾ ਕੀ ਬਣੇਗਾ, ਭਾਂਡੇ ਮੂਢੇ ਬਾਰ ਕੇ ਬਈ ਸਵੇਰੇ ਫਿਰ ਦੇਗ ਚੱਲੇਗੀ। ਉਹਨਾਂ ਦੀ ਕਮਾਈ ਦਾ ਧਿਆਨ ਧਰਨੇ ਜਿਨ੍ਹਾਂ ਨੇ ਦੇਗ ਚਲਾਈ, ਕੇਵਲ ਇੱਕ ਅੱਖਰ ਕਹਿ ਕੇ ਨੀ ਅੱਗੇ ਤੁਰਨਾ। ਗੁਰੂ ਅਮਰਦਾਸ ਜੀ ਦੇ ਦਰ ਤੇ ਅਕਬਰ ਆਇਆ, ਸਭ ਨੂੰ ਪਤਾ ਕਿ ਅਕਬਰ ਨੇ ਆ ਕੇ ਲੰਗਰ ਹਜ਼ੂਰ ਦੇ ਦਰਬਾਰ ਵਿੱਚੋਂ ਛਕਿਆ। ਮੈਂ ਕਹਿੰਦਾ ਅੱਜ ਦੇ ਲੀਡਰਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਏ, ਹਿੰਦੁਸਤਾਨ ਦਾ ਮਾਲਕ ਡੈਮੋਕ੍ਰੇਸੀ ਨਹੀਂ ਸੀ, ਡਿਕਟੇਟਰਸ਼ਿਪ ਹੈ, ਪੁਸ਼ਤ ਦਰ ਪੁਸ਼ਤ ਰਾਜ ਚੱਲਦਾ, ਲੋਕ ਤਰਹਿੰਦੇ ਨੇ ਡਿਕਟੇਟਰਸ਼ਿਪ ਤੋਂ, ਡੈਮੋਕ੍ਰੇਸੀ ਵੀ ਸੁਣਵਾਈ ਏ। ਉਹ ਅਸੀਂ ਡੈਮੋਕ੍ਰੇਸੀ ਵਿੱਚ ਰਹਿ ਕੇ ਵੀ ਗੁਰੂ ਦੀ ਮਤ ਨੂੰ ਛੱਡੀ ਜਾਂਦੇ ਹਾਂ? ਜੇ ਕੋਈ ਅਮੀਰ ਆ ਜਾਏ ਤਨਾਡ ਆ ਜਾਏ ਭੱਜ ਨੇ ਉਹਦੇ ਪਿੱਛੇ? ਇੱਥੇ ਤਾਂ ਰੱਬ ਦੀ ਦਇਆ, ਮੈਂ ਕਈ ਦੇਖੇ ਨੇ ਮਹਾਂਪੁਰਸ਼ ਕਰਮੀ ਵਾਲੇ ਜਿਨ੍ਹਾਂ ਨੂੰ ਕਹਿੰਦੇ ਹਾਂ ਅਸੀਂ, ਉਹ ਲੀਡਰਾਂ ਦੀ ਖਾਤਰ ਸਾਰਾ ਸਾਰਾ ਦਿਨ ਬੂਹੇ ਅੱਗੇ ਖਲੋਤੇ ਰਹਿੰਦੇ ਨੇ। ਮੈਂ ਕਹਿੰਦਾ ਗੁਰੂ ਤੇ ਯਕੀਨ ਕੋਈ ਨਹੀਂ, ਜਿਹਦੇ ਕੋਲ ਧੰਨ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਬਾਬੇ ਨਾਨਕ ਵਰਗਾ ਗੁਰੂ, ਉਹ ਕਿਸੇ ਦਾ ਮੁਥਾਜ ਨਹੀਂ। ਜੇ ਸਾਹਿਬ ਦੇ ਦਰ ਤੇ ਅਕਬਰ ਆਇਆ ਤੇ ਅਕਬਰ ਦੇ ਵਾਸਤੇ ਉਸ ਵੇਲੇ ਕਹਿੰਦੇ ਨੇ ਲਾਲ ਗਲੀਚਾ ਵਿਛਾਉਣ ਲੱਗੇ, ਤੇ ਉਹ ਕੌਣ ਸਨ? ਗੋਇੰਦਵਾਲ ਦੇ ਖੱਤਰੀ। ਖੱਤਰੀ ਖਿਮਾ ਕਰਿਓ, ਕਿਸੇ ਨੂੰ ਲਾ ਕੇ ਨਹੀਂ, ਜਿਹੜੇ ਉਸ ਵੇਲੇ ਬ੍ਰਾਹਮਣਵਾਦ ਦੇ ਥੱਲੇ ਦੱਬੇ ਸਨ। ਇਹ ਮਤ ਸਮਝੀਏ ਕਿਤੇ ਸ਼ਬਦ ਖੱਤਰੀ ਵਰਤਿਆ ਤੇ ਕਿਸੇ ਇੱਕ ਜਾਤੀ ਨੂੰ ਸੰਬੋਧਨ ਕਰਕੇ। ਗੁਰੂ ਅਮਰਦਾਸ ਜੀ ਦੇਖੀਏ ਗੁਰੂ ਸਮਰੱਥ ਕਿ ਉਹਨਾਂ ਵਿੱਚੋਂ ਨਹੀਂ, ਉਹਨਾਂ ਸੋਚਿਆ ਵੀ ਇੱਕੋ ਦਮ ਗਲੀਚਾ ਵਿਛਾਓ, ਅਕਬਰ ਖੁਸ਼ ਹੋਵੇਗਾ ਵੀ ਮੇਰੀ ਬੜੀ ਜੀਆਂ ਆ, ਭਗਤ ਆਓ ਭਗਤ ਕੀਤੀ ਏ, ਮਗਰੋਂ ਤਵਾ ਲਾ ਦਿਆਂਗੇ, ਦੇਖੋ ਜੀ ਇਹਨਾਂ ਨੇ ਤਾਂ ਵਰਨ ਵੰਡ ਦਾ ਨਾਸ਼ ਮਾਰਿਆ। ਜਦੋਂ ਕਿਸੇ ਨੇ ਗਲੀਚਾ ਵਿਛਾਇਆ ਤੇ ਅਕਬਰ ਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਗਲੀਚਾ ਲਪੇਟ ਦਿਓ। ਉਹਨਾਂ ਕਿਹਾ ਨਹੀਂ ਜੀ ਤੁਹਾਡੇ ਲਈ ਏ। ਕਹਿੰਦਾ ਮੈਂ ਜਿਹਦੇ ਦਰ ਤੇ ਚੱਲਿਆ ਵਾ ਨਾ ਉਹਦੇ ਚਰਨਾਂ ਵਿੱਚ ਇਹੋ ਜਿਹੀਆਂ ਕਰੋੜਾਂ ਸ਼ਹਿਨਸ਼ਾਹੀਆਂ ਰੁਲਦੀਆਂ ਪਈਆਂ, ਮੈਂ ਭਿਖਾਰੀ ਬਣ ਕੇ ਚੱਲਿਆ, ਦਾਤਾ ਬਣ ਕੇ ਨਹੀਂ। ਅੰਦਰ ਵੜਨ ਲੱਗਾ ਹੈ, ਕਹਿੰਦਾ ਮੈਂ ਦਰਸ਼ਨ ਕਰਨ ਆਇਆ। ਖਲੋਤੇ ਪਹਿਰੇਦਾਰ ਨੇ ਕਿਹਾ ਪਹਿਲਾਂ ਲੰਗਰ ਛਕੋ, ਦਰਸ਼ਨ ਨਹੀਂ, ਪਹਿਲਾਂ ਪੰਗਤ ਵਿੱਚ ਬੈਠੋ। ਅਕਬਰ ਬੈਠਿਆ, ਜਿੰਨਾ ਦੇਗ ਚਲਾਈ ਇੰਨਾ ਵੱਡਾ ਤੈਨੂੰ ਅਮੀਰ ਵਿਰਸਾ ਦਿੱਤਾ, ਹਿੰਦੁਸਤਾਨ ਦੇ ਬਾਦਸ਼ਾਹ ਨੇ ਲੰਗਰ ਛਕਿਆ, ਮੱਥਾ ਟੇਕ ਕੇ ਕਹਿੰਦਾ ਮੈਂ ਸੇਵਾ ਕਰਨੀ ਹੈ। ਪੁੱਛਿਆ ਕੀ? ਕਹਿਣ ਲੱਗੇ ਮੈਂ ਗੁਰੂ ਕੇ ਲੰਗਰ ਦੇ ਨਾਂ ਜਗੀਰ ਲਾਣੀ ਚਾਹੁੰਦਾ। ਗੁਰਮੁਖੋ, ਇੱਥੇ ਬੜੀ ਸੋਹਣੀ ਇੱਕ ਗੱਲ ਕਈ ਵਿਦਵਾਨ ਨੇ ਲਿਖੀ, ਇੱਕ ਅੱਧੀ ਨੇ। ਉਹ ਕਹਿੰਦੇ ਨੇ ਜਦੋਂ ਇਹ ਬਚਨ ਕਹਿ ਵੀ ਮੈਂ ਜਗੀਰ ਲਾਵਾਂ ਸਦਾ ਚੱਲਦਾ ਰਹੇ, ਹਜ਼ੂਰ ਨੇ ਕਿਹਾ ਕੱਲ ਨੂੰ ਸਾਰੇ ਭਾਂਡੇ ਜਿਹੜੇ ਨੇ ਉਹ ਮੂਧੇ ਪੈ ਜਾਣਗੇ, ਸਦਾ ਨਹੀਂ ਚੱਲਣਾ। ਪੁੱਛਿਆ ਜੀ ਕਿਉਂ? ਇੰਨੀ ਦੇਰ ਨੂੰ ਕਹਿੰਦੇ ਨੇ ਇੱਕ ਛੋਟਾ ਜਿਹਾ ਬੱਚਾ ਆਇਆ, ਉਹਦੀ ਨਿੱਕੀ ਜੀ ਸਿਲਵਰ ਦੀ ਗੜਵੀ ਦੇ ਵਿੱਚ ਉਹਦੇ ਕੋਲ ਦੁੱਧ ਅੱਧਾ ਤੇ ਨਿੱਕੀ ਜੀ ਪੋਟਲੀ, ਇੱਕ ਵਿੱਚ ਚੌਲ ਤੇ ਇੱਕ ਵਿੱਚ ਆਟਾ, ਮੱਥਾ ਟੇਕਿਆ ਤੇ ਗੁਰੂ ਅਮਰਦਾਸ ਕਹਿੰਦੇ ਨੇ ਬੇਟਾ ਕਿਵੇਂ? ਕਹਿੰਦਾ ਸਤਿਗੁਰੂ ਬਾਪੂ ਦਿਹਾੜੀ ਕਰਨ ਗਿਆ, ਲੰਗਰ ਵਾਸਤੇ ਰਸ ਭੇਜੀ ਸੂ। ਜਦੋਂ ਦੇਖੀ ਵੀ ਉਹ ਛੋਟੀ ਜੀ ਪੋਟਲੀ ਵਿੱਚ ਆਟਾ ਤੇ ਚੌਲ ਦੇਖ ਕੇ ਕਹਿਣ ਲੱਗੇ ਅਕਬਰ ਲੰਗਰ ਸ਼ਹਿਨਸ਼ਾਹਾਂ ਦੇ ਸਿਰ ਤੇ ਨਹੀਂ, ਲੰਗਰ ਇਹੋ ਜਿਹਾ ਕਿਰਤ ਕਰਨ ਵਾਲੇ ਭਾਵਨਾ ਵਾਲਿਆਂ ਦੇ ਸਿਰ ਤੇ ਚੱਲਿਆ ਕਰੇਗਾ। ਇਹਨੂੰ ਮਤ ਸਮਝੀ ਇੱਕ ਮੁੱਠੀ ਚੌਲਾਂ ਦੀ। ਗੁਰਮੁਖੋ, ਮੇਰੇ ਗੁਰੂ ਅਮਰਦਾਸ ਨੇ ਜਦੋਂ ਲੰਗਰ ਚਲਾਇਆ ਤੇ ਸੱਤੇ ਬਲਵੰਡ ਨੇ ਉੱਥੇ ਫਿਰ ਇੱਕ ਹੋਰ ਕਿਰਪਾ ਕੀਤੀ। ਕਹਿਣ ਲੱਗੇ ਪਹਿਲਾਂ ਖੀਰ ਚੱਲਦੀ ਸੀ ਤੇ ਹੁਣ ਕਿਰਪਾ ਕਰਕੇ ਮੈਦੇ ਦੀਆਂ ਮਠਿਆਈਆਂ ਵੀ ਬਣ ਲੱਗ ਪਈਆਂ। ਨਾਲ ਸ਼ਬਦ ਵਰਤਿਆ ਨਿੱਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ, ਤੇਰੀ ਰਸੋਈ ਵਿੱਚ ਮੈਦੇ ਦੀਆਂ ਘਿਓ ਦੀਆਂ ਮਠਿਆਈਆਂ ਬਣ ਲੱਗੀਆਂ, ਉਹਨਾਂ ਨੂੰ ਅਸੀਂ ਯਾਦ ਕਰਨੇ ਆ ਜਿਨ੍ਹਾਂ ਨੇ ਦੇਗ ਚਲਾਈ। ਮੇਰੇ ਸਾਹਿਬ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸਮਾਂ ਆਇਆ। ਗੁਰਮੁਖੋ, ਮੈਂ ਥੋੜਾ ਜਿਹਾ ਜੇ ਇਤਿਹਾਸ ਵੱਲ ਚੱਲਿਆ ਵਾਂ ਕਿਉਂਕਿ ਇਸ ਗੱਲ ਨੂੰ ਸਿੱਧ ਕਰਨ ਲਈ ਵੀ ਦੇਹ ਕਿੰਨਾ ਕਿੰਨਾ ਚਲਾਈ। ਲੰਗਰ ਚੱਲਿਆ, ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਤੁਰਿਆ ਲੰਗਰ, ਇਹਦਾ ਮਤਲਬ ਇਹ ਨਹੀਂ ਕਿ ਪਿੱਛੇ ਮਸਤਾਨਾ ਹੁੰਦਾ ਗਿਆ, ਲੰਗਰ ਚੱਲੀ ਗਿਆ। ਅੱਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਕੇ ਚੱਕ ਲੰਗਰ ਆ ਗਿਆ, ਮੇਰੇ ਗੁਰੂ ਰਾਮਦਾਸ ਸੱਚੀ ਸਰਕਾਰ ਦਾ ਲੰਗਰ ਚੱਲਿਆ ਤੇ ਅੱਜ ਰਹਿੰਦੀ ਦੁਨੀਆਂ ਤੱਕ ਮੇਰੇ ਦਾਤਿਆ ਤੇਰੀ ਦੇਗ ਨੂੰ ਅਸੀਂ ਯਾਦ ਕਰਨੇ ਹਾਂ। ਆਪ ਜੀ ਗੁਰੂ ਰਾਮਦਾਸ ਜੀ ਦੇ ਲੰਗਰ ਵੀ ਜਾਂਦੇ ਹੋ, ਦੇਖੋ ਕਦੀ ਗੁਰਮੁਖੋ ਉਸ ਗੁਰੂ ਦਰ ਦਾ ਲੰਗਰ ਜਦੋਂ ਵੀ ਜਾਓ, ਭਾਵੇਂ ਜਿੰਨੇ ਮਰਜ਼ੀ ਤੁਸੀਂ ਤਨਾ ਦਿਓ, ਹੱਥ ਉੱਤੇ ਇੱਕ ਅੱਧਾ ਟੁਕੜਾ ਵੀ ਮਿਲ ਜਾਏ ਤੇ ਉਹਨੂੰ ਅੰਮ੍ਰਿਤ ਜਾਣ ਕੇ ਮੂੰਹ ਵਿੱਚ ਪਾ ਲਿਆ ਜੇ। ਦੇਖਿਓ ਧੰਨ ਗੁਰੂ ਰਾਮਦਾਸ ਦੇ ਦਰ ਤੇ ਪੰਗਤ ਲੱਗੀ ਏ, ਲੰਗਰ ਵਕਤ ਵਰਤਦੇ ਪਏ ਨੇ ਤੇ ਅੱਜ ਜਦੋਂ ਲੰਗਰ ਥਾਲ ਵਿੱਚ ਪਿਆ ਹੈ, ਦਾਲਾ ਥਾਲ ਵਿੱਚ ਪਿਆ ਹੈ ਤੇ ਗੁਰੂ ਕਾ ਸਤ ਨਾਮ ਜਪਾਣ ਵਾਲਾ ਕਹਿੰਦਾ ਉਹ ਦੇਖ ਸਕਣ ਵਾਲਿਆ ਪਹਿਲਾਂ ਧੰਨ ਗੁਰੂ ਰਾਮਦਾਸ ਤਿੰਨ ਵਾਰੀ ਕਹਿ ਦੇ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਤੇ ਪਰਤ ਕੇ ਰੋਟੀ ਮੂੰਹ ਵਿੱਚ ਪ੍ਰਸ਼ਾਦਾ ਮੂੰਹ ਵਿੱਚ ਪਾਉਂਦਾ, ਉਸ ਵੇਲੇ ਸ਼ੁਕਰ ਕਰਦਾ ਦਾਤਾ ਉਹ ਵੀ ਕਦੀ ਸਮਾਂ ਸੀ ਕਿ ਤੈਨੂੰ ਯਤੀਮ ਨੂੰ ਰੋਟੀ ਦਾ ਟੁਕੜਾ ਦੇਣ ਨੂੰ ਕੋਈ ਤਿਆਰ ਨਹੀਂ, ਅੱਜ ਕਰੋੜਾਂ ਬੰਦੇ ਹੋ ਚੁੱਕੇ ਨੇ ਜਿਹੜੇ ਤੇਰੇ ਘਰ ਵਿੱਚੋਂ ਦੇਗ ਛੱਕ ਚੁੱਕੇ, ਉਹਦੀ ਕਮਾਈ ਦਾ ਧਿਆਨ ਧਰ ਰਹੇ ਆ ਜਿਨ੍ਹਾਂ ਨੇ ਦੇਗ ਚਲਾਈ। ਸਾਹਿਬ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸਮਾਂ ਆਇਆ, ਇਸ ਵੇਲੇ ਸਿੱਖੀ ਦੀ ਮਰਿਆਦਾ ਹੋਰ ਕਾਇਮ ਹੋਈ। ਦੇਖੋ ਗੁਰਮੁਖੋ, ਸਿੱਖ ਲੰਗਰ ਦੀ ਸੇਵਾ ਕੈਸੀ ਕਰੇ, ਇਸ ਗੱਲ ਨੂੰ ਕੌੜਿਆਂ ਨਾ ਜਾਣਿਓ, ਰਹਿਤਨਾਮਿਆਂ ਵਿੱਚੋਂ ਕੁਝ ਹਵਾਲੇ ਅਰਜ਼ ਕਰਨੇ ਨੇ। ਗੁਰੂ ਕੇ ਲੰਗਰ ਦੀ ਦੇਗ ਦੀ ਸੇਵਾ ਕਰਦਿਆਂ, ਲੰਗਰ ਤਿਆਰ ਕਰਦਿਆਂ ਇੱਕ ਤਾਂ ਗੁਰੂ ਚੇਤੇ ਰਹਿ, ਦੂਜੀ ਗੱਲ ਭੈ ਭਾਵਣੀ ਬਣੇ। ਹਜ਼ੂਰ ਨੇ ਕਿਰਪਾ ਕੀਤੀ ਜਦੋਂ ਸਿੱਖ ਦੀ ਨੇਮ ਬਣਾਇਆ ਤੇ ਉਹਦੇ ਵਿੱਚ ਲੰਗਰ ਦਾ ਜ਼ਿਕਰ ਖਾਸ ਕਰਕੇ ਕੀਤਾ ਤੇ ਭਾਈ ਗੁਰਦਾਸ ਹੋਰਾਂ ਨੇ ਇੱਕ ਬਚਨ ਕਿਹਾ, ਤਵੱਜੋ ਦਿਓ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਵੰਦਾ। ਗੁਰ ਕੇ ਬਚਨ ਉਚਾਰ ਕੇ ਧਰਮਸ਼ਾਲਾ ਦੀ ਸੁਰਤ ਕਰਾਉਂਦਾ ਹੈ, ਸਾਡਾ ਨਿਤਨੇਮ ਹੈ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰ ਕੈ ਬਚਨ ਉਚਾਰ ਕੇ ਦਰ ਤੇ ਗੁਰਮੰਤਰ ਜਪੀ, ਮੂਲ ਮੰਤਰ ਜਪੀ, ਨਿਤਨੇਮ ਦੀ ਬਾਣੀ ਪੜ੍ਹੀ ਤੇ ਉਸੇ ਵੇਲੇ ਜਦੋਂ ਨਿਤਨੇਮ ਤੇਰਾ ਪੂਰਾ ਹੋਵੇ ਤੇ ਧਰਮਸ਼ਾਲਾ ਦੀ ਸੁਰਤ ਖਿਆਲ ਤੇਰਾ ਗੁਰੂ ਵੱਲ ਹੋਵੇ। ਧਰਮਸ਼ਾਲਾ ਦੀ ਸੁਰਤ ਕਰਨ ਦਾ ਸਾਧ ਸੰਗਤ ਵਿੱਚ ਜਾਇਕ ਹੈ, ਚੌਂਕੜਾ ਮਾਰ ਕੇ ਬਹਿੰਦਾ, ਟੋਲੀਆਂ ਬਣਾ ਕੇ ਨਹੀਂ ਬਾਹਰ ਖਲੋਂਦਾ, ਸਾਧ ਸੰਗਤ ਵੀ ਜਾਇਕ ਹੈ, ਗੁਰਬਾਣੀ ਦੇ ਪ੍ਰੀਤ ਸੁਣਦਾ। ਫਿਰ ਅਗਲੀ ਕੰਮ ਕੀ ਕਰਦਾ ਕਿ ਸ਼ੰਕਾ ਮਨੋ ਮਿਟਾਇਕ ਹੈ, ਗੁਰਸਿੱਖਾਂ ਦੀ ਸੇਵ ਕਰਨ ਦਾ ਇਸ ਤੁਕ ਤੇ ਖਲੋਇਆ ਜੇ। ਮੈਂ ਕਰਜ਼ ਕਰਾਂਗਾ ਗੁਰਮੁਖੋ, ਪੰਗਤ ਵਿੱਚ ਲੰਗਰ ਵਰਤਾਂਦਿਆਂ ਤੁਹਾਡਾ ਦੁਸ਼ਮਣ ਵੀ ਕਿਉਂ ਨਾ ਹੋਵੇ, ਲੰਗਰ ਵਰਤਾਂਦਿਆਂ ਕਦੀ ਵਿਤਕਰਾ ਨਾ ਕਰਿਓ। ਰਹਿਤਨਾਮੇ ਕਹਿੰਦੇ ਨੇ ਦੇਗ ਵਰਤਾਂਦਿਆਂ ਲੰਗਰ ਵਰਤਾਂਦਿਆਂ ਸਿੱਖ ਵਿਤਕਰਾ ਕਰੇ ਸੋ ਗੁਰੂ ਕਾ ਤਨਖਾਹੀਆ, ਗੁਰੂ ਦਾ ਤਨਖਾਹਦਾਰ ਹੋਵੇਗਾ। ਸ਼ੰਕਾ ਮਨੋਂ ਮਿਟਾਏ ਕਹਿ ਗੁਰਸਿੱਖਾਂ ਦੀ ਸੇਵ ਕਰਨ ਦਾ, ਤੇ ਫਿਰ ਕੰਮ ਕੀ ਕਰਦਾ, ਲੰਗਰ ਭੋਰਾ ਛੱਕ ਕੇ ਫਿਰ ਤੁਰ ਪੈਂਦਾ। ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸ਼ਾਦ ਆਣ ਵਰਤੰਦਾ, ਜਿਨ੍ਹਾਂ ਨੇ ਦੇਗ ਚਲਾਈ ਲੈ ਪ੍ਰਸ਼ਾਦ ਆਣ ਵਰਤੰਦਾ, ਤੇ ਪਿਆਰਿਓ ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ, ਤਿੰਨਾਂ ਦੀ ਕਮਾਈ ਦਾ ਧਿਆਨ ਧਰਨੇ ਆ। ਉਸ ਵੇਲੇ ਤਾਂ ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਸੀ, ਕਹਿ ਲੱਗੇ ਲੋੜਵੰਦ ਦੇ ਮੂੰਹ ਵਿੱਚ ਪਾਈ ਰੋਟੀ ਮੇਰੇ ਤੱਕ ਪਹੁੰਚੇਗੀ। ਭਾਈ ਗੁਰਦਾਸ ਨੇ ਤਾਂ ਕਮਾਲ ਦੇ ਬਚਨ ਕਹੇ, ਕਹਿਣ ਲੱਗੇ ਸਿੱਖ ਦੀ ਸੇਵਾ ਦੇਗ ਚਲਾਉਣ ਵਾਲਿਆ, ਚੇਤੇ ਰੱਖੀ ਧਰਤੀ ਦੀ ਤੇ ਸਿੱਖ ਦੀ ਤੁਲਨਾ ਕੀਤੀ, ਮੈਂ ਖਿੰਨ ਕਹਿ ਕੇ ਅੱਗੇ ਤੁਰਨਾ। ਕਹਿਣ ਲੱਗੇ ਧਰਤੀ ਨੂੰ ਲੋਕ ਮਾਂ ਕਹਿੰਦੇ ਨੇ, ਕਹਿੰਦੇ ਧਰਤੀ ਵਿੱਚ ਜਿਹੜਾ ਬੀਜ ਪਾਈਏ ਇੱਕ ਗੁਣਾ ਤੇ ਮਿਲਦਾ ਹਜ਼ਾਰ ਗੁਣਾ, ਪਰ ਇੱਕ ਗੱਲ ਚੇਤੇ ਰੱਖੀ ਬੀਜਣ ਤੋਂ ਬਿਨਾਂ ਧਰਤੀ ਕਦੀ ਕੁਝ ਨਹੀਂ ਦਿੰਦੀ। ਜੋ ਪਾਈਦਾ ਇੱਕ ਗੁਣਾ ਮਿਲਦਾ ਹਜ਼ਾਰ ਗੁਣਾ, ਬੀਜਣ ਤੋਂ ਬਿਨਾਂ ਧਰਤੀ ਨਹੀਂ ਦਿੰਦੀ। ਕਹਿਣ ਲੱਗੇ ਸਿੱਖ ਦੇ ਮੂੰਹ ਵਿੱਚ ਪਾ ਦਈਏ ਤੇ ਇਹਦਾ ਲੇਖ ਹੀ ਕੋਈ ਨਹੀਂ, ਕਿੰਨਾ ਕੁ ਫਲ ਮਿਲਣਾ। ਨਾਲ ਇੱਕ ਗੱਲ ਕਹੀ ਕਿ ਧਰਤੀ ਬੀਜਣ ਤੋਂ ਬਿਨਾਂ ਨਹੀਂ ਦਿੰਦੀ, ਤੇ ਗੁਰਮੁਖਾ ਜੇ ਤੂੰ ਕੋਈ ਸ਼ਿਕਾ ਨਹੀਂ ਨਾ ਸਕਦਾ, ਬਸ ਲੰਗਰ ਦੀ ਇੱਕ ਬਿਰਤੀ ਬਣਾ ਲਈ ਦਾਤਿਆ, ਕਦੀ ਮੈਨੂੰ ਵੀ ਦੇ, ਮੈਂ ਵੀ ਤੇਰੇ ਲੰਗਰ ਦੀ ਸੇਵਾ ਕਰਾਂ, ਤੇਰਾ ਇਹਨੇ ਨਾਲ ਵੀ ਭਲਾ ਹੋ ਜਾ। ਭਾਈ ਗੁਰਦਾਸ ਦੀ ਪੌੜੀ ਹੈ। ਕਹਿਣ ਲੱਗੇ ਧਰਤੀ ਬੀਓ ਬਿਜਾਏ ਸਹਿਸ ਫਲਾਇਆ, ਧਰਤੀ ਵਿੱਚ ਬੀਜ ਪਾਇਆ ਇੱਕ ਗੁਣਾ ਦਿੱਤਾ ਹਜ਼ਾਰ ਗੁਣਾ, ਧਰਤੀ ਬੀਓ ਬਿਜਾਏ ਸਹਿਸ ਫਲਾਇਆ, ਗੁਰਸਿੱਖ ਮੁੱਖ ਪਵਾਏ ਨਾ ਲੇਖ ਲਿਖਾਇਆ, ਧਰਤੀ ਦੇ ਫਲਾਏ ਜੋਈ ਫਲ ਪਾਇਆ। ਕਹਿਣ ਲੱਗੇ ਗੁਰਸਿੱਖ ਮਨ ਵਸਾਏ ਸਭ ਫਲ ਪਾਇਆ, ਅਖੀਰ ਤੇ ਕਹਿੰਦੇ ਨੇ ਬੀਜੇ ਬਾਜ ਨਾ ਖਾਏ ਨਾ ਧਰਤ ਜਮਾਇਆ, ਬੀਜਣ ਤੋਂ ਬਿਨਾਂ ਧਰਤੀ ਨਹੀਂ ਦਿੰਦੀ, ਪਰ ਗੁਰਸਿੱਖ ਚਿੱਤ ਵਸਾਏ ਸਭ ਫਲ ਪਾਇਆ, ਤੂੰ ਕੇਵਲ ਚਿੱਤ ਵੀ ਲੈ। ਕਦੀ ਪੁੱਛੋ ਸਿੱਖ ਦੀ ਸੇਵਾ, ਮੇਰੇ ਹਜ਼ੂਰ ਨੇ ਕਿਹਾ ਪੰਜ ਬਾਰ ਗੰਗ ਜਾਏ ਬਾਰ ਪੰਜ ਪਰਾਜ ਨਹਾਏ, ਤੈਸਾ ਪੁੰਨ ਇੱਕ ਸਿੱਖ ਕੋ ਜਵਾਏਗਾ, ਜੈਸਾ ਪੁੰਨ ਇੱਕ ਸਿੱਖ ਕੋ ਨਿਭਾਏਗਾ। ਸਿੱਖ ਕੋ ਪਲਾਏ ਪਾਣੀ ਪਾਉ ਕਰ ਪੁਰਖੇਤ, ਅਸ ਮੇਦ ਜਗ ਫੁੱਲ ਫਲ ਪੁੰਨ ਇੱਕ ਸਿੱਖ ਕੋ ਜਵਾਏਗਾ ਨਿਭਾਏਗਾ। ਤੇ ਜਵਾਏਗਾ ਦੋ ਸ਼ਬਦ ਨੇ, ਕਹਿੰਦੇ ਨੇ ਪੰਜ ਵਾਰੀ ਗੰਗਾ ਦੇ ਨਹਾਵੀ, ਪੰਜ ਵਾਰੀ ਤੂੰ ਪਰਾਗ ਨਾਜ ਨਹਾਵੀ, ਪਰ ਇੱਕ ਸਿੱਖ ਜਿਹੜਾ ਇਸ਼ਨਾਨ ਕਰ ਲਈ ਤੁਰਿਆ ਪਾਣੀ ਕੋਈ ਨਹੀਂ। ਗੁਰਮੁਖੋ ਕੇਵਲ ਇਹ ਖਿਆਲੀ ਪੁਲਾ ਨਹੀਂ, ਮੈਂ ਅੱਗੇ ਅਰਧ ਕਰਨੀ ਹੈ, ਜਿਨ੍ਹਾਂ ਨੇ ਦੇਗ ਚਲਾਈ ਉਹਨਾਂ ਸਿੱਖਾਂ ਦਾ ਜ਼ਿਕਰ। ਕਹਿਣ ਲੱਗੇ ਜੇ ਉਹ ਸਿੱਖ ਹੁੰਦਾ ਉਹਨੂੰ ਇਸ਼ਨਾਨ ਲਈ ਪਾਣੀ ਦੇ ਦੇ, ਤੇ ਸਮਝੀ ਮੈਂ ਸੂਰਜ ਗ੍ਰਹਿਣ ਦਾ ਮੇਲਾ ਨਾ ਆਇਆ, ਉਹਦੇ ਸਾਹਮਣੇ ਕੁਝ ਨਹੀਂ। ਤੇ ਨਾਲ ਬਚਨ ਕਿਹਾ ਸਿੱਖ ਕੋ ਪਿਲਾਇਓ ਪਾਣੀ ਭਾਓ ਕਰ ਕੁਰਖੇਤ, ਕੁਰਖੇਤਰ ਨਾ ਤੁਰਿਆ ਪੀਣੀ, ਜੇ ਕੋਈ ਪਿਆਸਾ ਹੁੰਦਾ ਪਾਣੀ ਪਿਲਾ ਦੇਈ, ਸਿੱਖ ਨੂੰ ਪਾਣੀ ਪਿਲਾਏਗਾ ਫਲ ਮਿਲੇਗਾ। ਅਸਬ ਮੇਦ ਜਗ ਪੁੰਨ ਫਲ ਇੱਕ ਸਿੱਖ ਕੋ ਜਿਵਾਏਗਾ, ਜਿਵਾਏ ਦਰ ਤੇ ਜੀਣਾ ਨੀ, ਜਿਵਾਏ ਦਰ ਤੇ ਭੋਜਨ ਜੀਵਣਾ ਖਵਾਣਾ। ਕਹਿਣ ਲੱਗੇ ਗੁਰਮੁਖਾਂ ਕਿਸੇ ਸਿੱਖ ਨੂੰ ਲੰਗਰ ਛਕਾ ਦੇ, ਭੋਜਨ ਛਕਾ ਦੇ ਤੇ ਅਸਮੇਦ ਜਗ ਦਾ ਫਲ। ਭਾਈ ਸਾਹਿਬ ਭਾਈ ਗੁਰਦਾਸ ਨੇ ਬਚਨ ਕਹਿ ਤਵਜੋ ਦਿਆ ਜੇ ਸ਼ਬਦ ਵਰਤੇ, ਕਹਿਣ ਲੱਗੇ ਗੁਰਮੁਖੋ ਕਿ ਸ਼ੰਕਾ ਮਨੋ ਮਿਟਾਏ ਕਹਿ ਗੁਰਸਿੱਖਾਂ ਦੀ ਸੇਵ ਕਰਨ ਦਾ, ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸ਼ਾਦ ਆਣ ਵਰਤਨ ਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ। ਤੇ ਉਹ ਫਿਰ ਪਤਾ ਪਹੁੰਚਦਾ ਕਿੱਥੇ ਵੇ, ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ, ਚੇਲਾ ਗੁਰਸੰਦਾ, ਗੁਰੂ ਚੇਲਾ ਬਣ ਜਾਂਦਾ ਤੇ ਚੇਲਾ ਗੁਰੂ ਬਣ ਜਾਂਦਾ, ਗੁਰਮੁਖ ਗਾਡੀ ਰਾਹ ਚਲਾਉਂਦਾ। ਇਹ ਵੇ ਗੁਰਮਤ ਦਾ ਮਾਰਗ, ਜਿੰਨਾ ਦੇਗ ਚਲਾਈ। ਸਾਹਿਬ ਗੁਰੂ ਅਰਜਨ ਦੇਵ ਦੇ ਵੇਲੇ ਲੰਗਰ ਦੀ ਥੋੜੀ ਜਿਹੀ ਹਾਲਤ ਪਤਲੀ ਕੀਤੀ ਤਿਰਤੀਏ ਨੇ, ਬਾਬਾ ਬੁੱਢਾ ਸਾਹਿਬ ਆਏ, ਭਾਈ ਗੁਰਦਾਸ ਆਏ, ਤੇ ਜਿੱਥੇ ਗੁਰਦੁਆਰਾ ਪਿਪਲੀ ਸਾਹਿਬ ਏ ਇੱਥੇ ਖਲੋ ਕੇ ਕਿਹਾ ਸਾਧ ਸੰਗਤ ਕਿ ਗੁਰੂ ਕਾ ਲੰਗਰ ਰਸਤ ਉਹਦੇ ਵੀ ਦਿਆ ਜੇ। ਮੈਂ ਹੈਰਾਨ ਹੋਇਆ ਕਿ ਗੁਰੂ ਕੇ ਲੰਗਰ ਦੀ ਹਾਲਤ ਪਤਲੀ ਪੈਣ ਤੋਂ ਬਾਅਦ ਵੀ ਮੇਰੇ ਗੁਰੂ ਅਰਜਨ ਦੇਵ ਨੇ ਇਹ ਨਹੀਂ ਕਿਹਾ ਵੀ ਲੰਗਰ ਵਿੱਚ ਤੋਤੇ ਆ ਗਏ। ਵੈਸੇ ਦੇਖੋ ਬਾਣੀ ਵਿੱਚ ਇੱਕ ਤੋਕ ਹੁੰਦੀ ਏ, ਗੁਰੂ ਅਰਜਨ ਦੇਵ ਕਈ ਦਿਨ ਪ੍ਰਸ਼ਾਦਾ ਛਕਦੇ ਵੀ ਨਹੀਂ, ਲੰਗਰ ਨਹੀਂ ਮਿਲਿਆ। ਅੱਜ ਭਾਈ ਗੁਰਦਾਸ ਨੇ ਦੇਖਿਆ ਵੀ ਲੰਗਰ ਕਦੀ ਰਸ ਅੰਮ੍ਰਿਤ ਖੀਰ ਕਿਹਾਲੀਏ, ਕਦੀ ਨੇਤਰ ਸੋਈ ਤੇਰੀਏ ਘਿਓ ਮੈਦਾ ਖਾਣ, ਅੱਜ ਸੁੱਕਾ ਪ੍ਰਸ਼ਾਦਾ ਵੀ ਨਹੀਂ। ਗੁਰੂ ਅਰਜਨ ਦੇਵ ਨੂੰ ਕਹਿੰਦੇ ਨੇ ਦਾ ਕੇ ਦਾਤਾ ਜੀ ਇਹ ਕੀ ਮਾਜਰਾ ਹੈ। ਹਜ਼ੂਰ ਨੇ ਇੱਕ ਸ਼ਬਦ ਕਿਹਾ ਸੀ, ਭਾਈ ਜੀ ਹੇ ਮੇਰੀਏ ਗੁਰਮੁਖ ਸਖੀਏ, ਮੈਨੂੰ ਸੁੱਕੀ ਰੋਟੀ ਦਾ ਇੱਕ ਟੁਕੜਾ ਲੰਗਰ ਦਾ ਮਿਲ ਜਾਏ ਤੇ ਜ਼ਮੀਨ ਤੇ ਸੌਣਾ ਮਿਲ ਜਾਏ ਤੇ ਬਸ ਬਾਬਾ ਨਾਨਕ ਤੇ ਰੱਬ ਕਦੀ ਨਾ ਭੁੱਲੇ, ਮੈਨੂੰ ਇਹਦੇ ਵਿੱਚ ਹੀ ਆਨੰਦ ਹੈ। ਹਜ਼ੂਰ ਨੇ ਸ਼ਬਦ ਵਰਤੇ ਕਿ ਰੁੱਖੋ ਭੋਜਨ اصل وچ سکھ دی بنیاد تیار ہو رہی ہے کہ بیٹا تینوں پتیاں دے کھا کے کئی کئی دن بھکھے رہنا پینا پر گرو ارجن دیو تو سیدھ لئی رکھو بھوجن بھوم سین سخی پرہ سنگ سوکھ بہات تن گرو ارجن دیو سچے پاتشاہ اونا ویلے لنگر دی پرپورتا ہو گئی گرو ہرگوبند صاحب ویلے کیرتپور صاحب دی ترتی تے لنگر گیا گرو ہر رائے صاحب نے خاص کر کے ہدایت کیتی سی کہ سکھو لنگر شکن تو پہلا آواز دیا کرو تا لنگر شکیا کرو گرو ہر کرشن صاحب دے ویلے لنگر جدو چلدا ہے تے جتھے جتھے سکھ گئے اتھے دیگاں چلیاں آ بھائی منجدا سی کئی واری ذکر کرنے ہاں جدن حضور نے بھائی صاحب دے کرپا کیتی سی نا پرنسیپل نریندر سنگھ جی سوچ تہاڈے امرتسر دے رہن والے نے انہاں نے بھائی منج لکھیا تے انہاں ورگی قلم میں نہیں کسے دیکھیا اینا بھیج کے لکھیا ہوگا کہندے نے جدو بھائی منج خوہ وچ کھلوتے نے نا تے اس ویلے کہندے نے لکڑا نہیں بھجیاں تے خوہ وچ ڈگ دیا ساری کو دم کہندے نے گرو ارجن دیو سچے پاتشاہ تیرا کوٹان کوٹ شکر کیوں کیونکہ تن دی کوئی گل نہیں لنگر وچ لکڑا کم آنی جی بھج جاندیاں تے کل نو کم نہیں سن آنی جنہ دیگ چلائی کہن لگے تیری کرپا نے لکڑا کہ شام دے ویلے نا کہندے نے بھائی منج رو پیا کھلوتا کھلوتا رو پیا تے اکو دم کہندا ہے داتا پنگت وچ کوئی خور نہیں جدو لنگر تیار ہوندا ہے لکڑا بلدیاں نے انہاں نال دیگ تیار ہو کے سنگت چھک دیئے سکھاں وچ تے سنگتاں وچ بہ کے توں چھکنا ہے اج تیری دیگ واسطے لکڑا نہیں پہنچیاں کرپا کری میری کتائی نو میری گستاخی نو بخش دے جنہاں نے دیگ چلائی اینی بھاونا نال چلائی حضور دے چرناں وچ ساری رات کھلوتا رہیا سویرے داتا جی جدو کیا نا باہر نکل کہندا پہلا دیگ لئی لنگراں کڈو جنہاں نے لکڑا کڈو جنہاں نے دیگ چلائی تے میں سوچیا سی بھی ارداس ہے کہ ختم ہو جائے گا کم پر جیو جو تہاڈی سنگت نال اسیس میں پڑھنا وا خاص سنگت تہاڈی اسیس نال تینج لگدا بھی نہیں منا بہت ڈونگے شبد نے حضور نے کیا لکڑا نہیں پہلا تو کہندا نہیں پہلا لنگر بعد وچ میں لکڑا کڈیاں تے دیکھیا گرو ارجن دیو جی نو تائی کر کے چرنا تے دیکھ کے کہندا داتیا تیرے تو بنا مینوں کنے کڈنا ہونا سی تیرے تو بنا میرا کون ہے دنیا تے حضور نے شبد ورتے بھائی منج کچھ منگ تے عرض کیتی کو گل کئی داتا ایڈے وڈے پرچے نہ پائی بندے دے ڈولدیا پتا نہیں لگدا تے گرو ارجن دیو سچے پاتشاہ کہندے نے اے پرچا تا پریم دی کٹھالی ہے دیکھو شبد کیسے دتے کہندے جے کٹھالی وچ سونا پیندا مت سونا سمجھے میں سڑ جانا ہے اودی بازار وچ قیمت پہنی ہے جے کمار بھانڈا تیار کردا ہے تے چک تے سرائی دے گلے تے انگوٹھا رکھدا ہے ایدا مطلب اے نہیں کہ او سرائی نو توڑنا چاہندا ہے انگوٹھا رکھ کے بھی ایدی بنتر سونی بنے ایدی قیمت پے جائے کہن لگے جے لکڑا کردا ہے ایک کاریگر ایدا مطلب اے نہیں او نو چھل کے خراب کرنا چاہندا اودی قیمت پانا چاہندا ہے منج کچھ منگ کہندا ہے بس کرپا کری منگن والی برتی ختم کر دے دیکھو اوتے حضور نے ایک بچن کیا دوابے دی ترتی نو تریا ہے نال ایک بچن کیا تینو حکم نامہ دے کے منگایا سی کہ تیری لوڑ لنگر وچے اج میں کہنا تیرے نال لنگر جاندا ہے جتھے توں بہ گا اوتے سویرے شام دیگ چلدی رہے گرمکھو توجہ دے آ جے حضور نے مہر کیتی بھائی منج نو یاد کرنے جنہاں نے دیگ چلائی گرو ہر رائے صاحب دا سماں آ گیا اخیر وچ اس ویلے لنگر دی کنی کو مریادہ قائم سی اج تا ساڈے بندے پتہ نہیں واہگرو جی کتھے جا کے نہ کھلونا ہے اس ایک پتہ نہیں کیڑی تھان تے مریادا تیری لے جانی چاہنے آ چندرما تک چوکے سی بڑے اگے نکل گئے بھائی فیرو نو کدی پڑھو جنہ دیگ چلائی بیٹھے نے پنگت وچ سکھ تے لنگر برتیندا تے سویرے بھلیکھے دے نال لنگر ورتاندیاں ورتاندیاں ایک سکھ نو کتے رات دا میٹھا پرشادا مل گیا تے اونے منہ وچ پایا تے کرڑا لگا تے واج مار کے کیا فیرو تے بابا فیرو جی کول آئے کہن لگا توں کانا کر دیتا ہے گرو کا لنگر جنہ دیگ چلائی کہن لگے توں گرو کا لنگر کانا کیتے ہے فیرو تو لنگر کانا کیا کھائے پرشاد میں ترپت نہ کیا وہ کہندا ہے گرو کے سکھ دے سامنے کھلو گیا ہاتھ جوڑ کے کہن لگا گرمکھا بھول کی ہوگی دس کہندا ساریاں نو سجرے تے مینوں رات دی بئی گرو کا لنگر کھانا کیتے ਕਹਿੰਦੇ ਨੇ ਉਹਦੇ ਚਰਨ ਪਕੜ ਕੇ ਕਹਿੰਦਾ ਮੇਰੀ ਅੱਖ ਕਾਣੀ ਹੋ ਜਾਏ ਪਰ ਮੇਰੇ ਗੁਰੂ ਕੋ ਲੰਗਰ ਨੂੰ ਕਾਣਿਆ ਨਾ ਕਹੀ। ਇਤਿਹਾਸ ਨੂੰ ਪੜ੍ਹਿਓ, ਪ੍ਰਿੰਸੀਪਲ ਸੁਖਬੀਰ ਸਿੰਘ ਹੋਰਾਂ ਦੀ ਕਿਤਾਬ ਨਿਰਭਉ ਨਿਰਵੈਰ ਇਤੀ ਜਿਨ ਕਰੀ, ਉਹਦੇ ਵਿੱਚ ਇਹ ਸ਼ਬਦ ਕਹੇ ਨੇ। ਸ਼ਬਦ ਕਹਿਣ ਲੱਗੇ ਇਮਾਮ ਇੱਕ ਆਖ ਕਰੋ ਤੁਮ ਕਾਣੀ, ਗੁਰ ਲੰਗਰ ਕਰੋ ਬਹਾਲਾ। ਇਹ ਨਾ ਕਹੀ ਗੁਰੂ ਕਾ ਲੰਗਰ ਕਾਣੇ, ਭਾਈ ਫੇਰੂ ਦੀ ਅੱਖ ਇੱਕ ਸਦਾ ਲਈ ਖਤਮ ਹੋ ਗਈ, ਪਰ ਗੁਰੂ ਕੇ ਲੰਗਰ ਨੂੰ ਆਂਚ ਨਾ ਆਣ ਦਿੱਤੀ। ਉਹਨਾਂ ਨੂੰ ਅਸੀਂ ਯਾਦ ਕਰਨੇ ਆ ਜਿਨ੍ਹਾਂ ਨੇ ਦੇਗ ਚਲਾਈ, ਜਿਨ੍ਹਾਂ ਨੇ ਦੇਗਾਂ ਚਲਾਈਆਂ, ਉਹਨਾਂ ਦੀ ਅੱਖ ਜਾਂਦੀ ਰਹੀ, ਲੰਗਰ ਛਕਾਉਂਦੇ ਰਹੇ। ਅੱਜ ਗੁਰੂ ਅਰਜਨ ਦੇਵ ਨੇ, ਗੁਰੂ ਕਲਗੀਧਰ ਜੀ ਨੇ ਕਿਹਾ ਕਿ ਪਕੜ ਕੇ ਲਿਆਓ ਲੰਮੇ ਦੇਸ਼ ਦੇ ਮਸੰਦ ਫੇਰੂ ਨੂੰ, ਉਹਦਾ ਕਦੀ ਕੁਛ ਸਾਡੇ ਕੋਲ ਆਇਆ ਨੀ ਰੁਪਈਆ ਧੇਲਾ। ਜਦੋਂ ਲਿਆਏ ਸਨ, ਦਾੜੀ ਪਕੜ ਕੇ ਸਾਹਮਣੇ ਹਾਜ਼ਰ ਹੋਇਆ ਸੀ, ਮੁਨਸ਼ੀ ਨੂੰ ਕਿਹਾ ਸੀ ਦੇਖ ਇਹਦੇ ਪੈਸੇ। ਮੈਂ ਸੰਖੇਪ ਵਿੱਚ ਕਹਿ ਰਿਹਾ, ਭਾਵੇਂ ਇਤਿਹਾਸ ਆਪ ਨੇ ਸੁਣਿਆ, ਕਿਉਂਕਿ ਜਿਨ੍ਹਾਂ ਨੇ ਦੇਗ ਚਲਾਈ ਕਹਿਣ ਲੱਗੇ ਇਹਦੀ ਕਿੰਨੀ ਘੁਮਾਇਆ ਆਈ ਹੈ। ਤੇ ਅੱਗੋਂ ਮੁਨਸ਼ੀ ਨੇ ਕਿਹਾ ਮਹਾਰਾਜ ਇਹ ਤੇ ਕਦੀ ਆਇਆ ਹੀ ਕੁਝ ਨਹੀਂ। ਹਜ਼ੂਰ ਨੇ ਕਿਹਾ ਕੁਝ ਨਹੀਂ ਆਇਆ। ਦੂਜੇ ਤਿਆਰ ਹੋ ਗਏ ਵੀ ਸ਼ਾਇਦ ਇਹਨੂੰ ਸਜ਼ਾ ਮਿਲੇਗੀ, ਗੁਰੂ ਕਲਗੀਧਰ ਜੀ ਦੇ ਨੇਤਰ ਬੰਦ ਹੋ ਗਏ। ਮੁਨਸ਼ੀ ਹੈਰਾਨ ਸੀ, ਇੱਕੋ ਦਮ ਅੱਖਾਂ ਖੋਲੀਆਂ ਤੇ ਦੌੜ ਕੇ ਭਾਈ ਫੇਰੂ ਦੇ ਹੱਥ ਚੜਾਏ, ਉਹਦੀ ਦਾੜੀ ਵੱਖਰੀ ਕਰਾਈ ਤੇ ਕੁੱਟ ਕੇ ਸੀਨੇ ਨਾਲ ਲਾ ਕੇ ਕਹਿਣ ਲੱਗੇ ਫੇਰੂ ਤੂੰ ਤਾਂ ਸਵੇਰੇ ਸ਼ਾਮ ਮੈਨੂੰ ਭੋਜਨ ਛਕਾਉਂਦਾ ਰਿਹਾ ਆ ਕੇ। ਸੰਗਤ ਹੈਰਾਨ ਸੀ, ਮਹਾਰਾਜ ਇਹ ਤਾਂ ਕਈ ਸਾਲਾਂ ਤੋਂ ਨਹੀਂ ਦਿੱਤਾ। ਕਹਿਣ ਲੱਗੇ ਲੰਘਦੇ ਗਰੀਬਾਂ ਦੇ ਮੂੰਹ ਵਿੱਚ ਰੋਟੀ ਪਾਉਂਦਾ ਹੈ, ਜਿਹੜਾ ਗਰੀਬ ਨੂੰ ਦਿੰਦਾ ਉਹ ਮੇਰੇ ਤੱਕ ਪਹੁੰਚਦੀ ਹੈ। ਇਸ ਕਰਕੇ ਭਾਈ ਫੇਰੂ ਨੂੰ ਧਿਆਨ ਵਿੱਚ ਰੱਖ ਕੇ ਕਹਿੰਦੇ ਜਿਨ੍ਹਾਂ ਨੇ ਦੇਗ ਚਲਾਈ ਉਹਨੇ ਗੁਰੂ ਕਾ ਲੰਗਰ ਚਲਾਇਆ। ਗੁਰੂ ਤੇਗ ਬਹਾਦਰ ਜੀ ਦਾ ਸਮਾਂ ਹੈ, ਇਹ ਲੰਗਰ ਅੱਗੇ ਚੱਲਿਆ। ਤੇ ਦੇਖੋ ਗੁਰੂ ਕਲਗੀਧਰ ਜੀ ਦੇ ਵੇਲੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਿਸੇ ਦੇ ਘਰ ਵਿੱਚ ਚੁੱਲ੍ਹਾ ਨਹੀਂ ਸੀ ਬਲਦਾ, ਕਿਸੇ ਦੇ ਘਰ ਵਿੱਚ ਵੀ। ਇੱਕ ਥਾਂ ਤੇ ਲੰਗਰ ਪੱਕਦੇ ਸਨ, ਤਕਰੀਬਨ ਪੰਜ ਲੰਗਰ ਸਨ ਵੱਖਰੇ ਵੱਖਰੇ, ਪੰਜਾਂ ਨੂੰ ਵੱਖ ਵੱਖ ਸਿੱਖਾਂ ਨੂੰ ਥਾਪਿਆ ਸੀ ਤੇ ਕਿਹਾ ਸੀ ਕਿਸੇ ਨੇ ਘਰ ਚੁੱਲ੍ਹਾ ਨਹੀਂ ਬਾਲਣਾ। ਤੇ ਲੰਗਰ ਦੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਆਪ ਇਨਕੁਆਇਰੀ ਕਰਦੇ ਸਨ, ਆਪ ਜਾਂਚ ਪੜਤਾਲ ਕਰਨੀ। ਅੱਜ ਸ਼ਾਮ ਦਾ ਵੇਲਾ, ਭਗਵੇਂ ਕੱਪੜੇ ਪਾਉਈ, ਇੱਕ ਸਾਧੂ ਹੱਥ ਵਿੱਚ ਕਰਮੰਡਲ ਲੈ ਕੇ ਤੁਰਿਆ ਤੇ ਹਰ ਇੱਕ ਲੰਗਰ ਵੀ ਜਾਂਦਾ ਆਵਾਜ਼ ਦੇ ਕੇ ਕਹਿੰਦਾ ਭੁੱਖ ਲੱਗੀ ਏ, ਸ਼ਕਰ ਨੂੰ ਮਿਲੇਗਾ। ਤੇ ਅੱਗੋਂ ਉੱਤਰ ਮਿਲਦਾ ਬਾਬਾ ਘੜੀ ਪਹਿਲੋਂ ਆਉਣ ਦੋ, ਤਾਂ ਅਸੀਂ ਲੰਗਰ ਮਸਤਾਨਾ ਹੋ ਗਿਆ। ਕਿਸੇ ਕੋਲ ਜਾਂਦੇ ਨੇ ਉਹ ਕਹਿੰਦੇ ਨੇ ਜੇ ਤਿਆਰ ਨਹੀਂ, ਵਕਤ ਨਹੀਂ ਹੋਇਆ ਲੰਗਰ ਦਾ। ਅਖੀਰ ਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਲੰਗਰ ਵਿੱਚ ਗਏ, ਹੈ ਗੁਰੂ ਕਾ ਲੰਗਰ ਜਿੱਥੇ ਉਹ ਸੇਵਾ ਕਰ ਰਹੇ ਨੇ। ਆਵਾਜ਼ ਦਿੱਤੀ ਪੁਰਖਾਂ ਭੁੱਖ ਲੱਗੀ ਹੈ, ਲੰਗਰ ਛਕਣਾ ਹੈ। ਤੇ ਸਾਧੂ ਕੋਈ ਹੋਰ ਨਹੀਂ ਸੀ, ਗੁਰੂ ਕਲਗੀਧਰ ਪਿਤਾ ਜੀ ਸਨ। ਕਹਿਣ ਲੱਗੇ ਭੁੱਖ ਲੱਗੀ ਹੈ, ਲੰਗਰ ਛਕਣਾ ਹੈ। ਆਵਾਜ਼ ਕੰਨਾਂ ਵਿੱਚ ਪੈਣ ਦੀ ਦੇਰ ਚ ਕਹਿਣ ਲੱਗੇ ਇੱਕ ਭਾਂਡੇ ਵਿੱਚ ਭਿੱਜੀ ਦਾਲ ਤੇ ਇੱਕ ਭਾਂਡੇ ਵਿੱਚ ਗੁੱਝਾ ਆਟਾ ਲੈ ਕੇ ਦੋਵੇਂ ਆ ਗਏ। ਉੱਥੇ ਭਾਈ ਸੰਤੋਖ ਸਿੰਘ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਤੇ ਸ਼ਬਦ ਬੜੇ ਸੋਹਣੇ ਨੇ, ਗੁੱਧਿਓ ਆਟਾ ਭਿੱਗੀ ਦਾਲ। ਸਾਹਮਣੇ ਰੱਖ ਕੇ ਕਹਿੰਦਾ ਹੈ ਮਹਾਂਪੁਰਸ਼ਾ ਤੂੰ ਆਇਆ ਤੇ ਵੇਖੇ ਐਵੇਂ ਨਾ ਤੁਰ ਜਾਈਏ ਗੁਰੂ ਨਾਨਕ ਦੇ ਘਰ ਦਾ ਲੰਗਰ, ਇਹ ਤੋਂ ਭੁੱਖਾ ਨਹੀਂ ਜਾਣਾ ਚਾਹੀਦਾ। ਗੁੱਡਿਓ ਆਟਾ, ਆਟਾ ਗੁੰਨਿਆ, ਭਿੱਗੀ ਦਾਲ, ਦਾਲ ਭਿੱਜੀਏ, ਲੂਣ ਘਿਓ ਸਮਤਾ ਦੇ ਨਾਲ ਲੂਣ ਲਿਆਂਦਾ, ਘਿਓ ਲਿਆਂਦਾ ਤੇ ਨਾਲ ਲੱਕੜ ਰੱਖ ਦਿੱਤੀ। ਤੇ ਉਹ ਪੁੱਛਦਾ ਕੀ? ਕਹਿਣ ਲੱਗਾ ਐਸ ਸਮੇਂ ਲੰਗਰ ਦੀ ਤਿਆਰੀ ਇੰਨੀ ਕੁ ਏ ਤੇ ਜੇ ਦੋ ਘੜੀਆਂ ਬਹਿ ਜਾਏ ਮੈਂ ਹੁਣੇ ਤਿਆਰ ਕਰਕੇ ਪਕਾ ਕੇ ਤੈਨੂੰ ਦੇਣਾ ਵਾ। ਉਹ ਸਾਧੂ ਕੋਈ ਸਮਾਨ ਦੇਖ ਕੇ ਚਲਾ ਗਿਆ। ਕਹਿੰਦਾ ਬਸ ਠੀਕ ਹੈ। ਸਵੇਰੇ ਦਿਨ ਚੜਿਆ, ਕਹਿਣ ਲੱਗੇ ਸਾਰੇ ਲੰਗਰ ਦੇ ਇੰਚਾਰਜ ਜਿਹੜੇ ਨੇ ਬੁਲਾਓ। ਜਦੋਂ ਬੁਲਾਏ ਗਏ ਉਸ ਵੇਲੇ ਗੁਰੂ ਕੇ ਸਿੱਖੋ ਭਾਈ ਨੰਦ ਲਾਲ ਉਹ ਆਉਂਦੇ ਪਏ ਨੇ। ਤੁਰਿਆ ਹੁੰਦਾ ਗੁਰੂ ਕਾ ਸਿੱਖ ਵਿਦਵਾਨ ਤੇ ਉਹ ਵਿਦਵਾਨ ਜੀ ਦੀ ਕਲਮ ਵਿੱਚ ਇੰਨੀ ਕੁ ਤਾਕਤ ਹੈ, ਜਦੋਂ ਲਿਖਣ ਲੱਗਦਾ ਤੇ ਉਹਦੇ ਅੰਦਰੋਂ ਮਨ ਨੂੰ ਜਵਾਲਾ ਹੀ ਫਟ ਜਾਂਦੀ, ਕਲਮ ਦਾ ਧਣੀ। ਸਿਆਣਾ ਵਿਦਵਾਨ ਤੁਰਿਆ ਹੁੰਦਾ ਹੈ, ਮੋਢੇ ਉਹਦੇ ਤੇ ਕੱਪੜੇ ਤੇ ਕੱਪੜੇ ਸਾਰੇ ਕਾਲੇ ਹੋਏ ਨੇ ਲੰਗਰ ਬਣਾਉਂਦਿਆਂ। ਥਾਂ ਥਾਂ ਤੇ ਕੱਪੜੇ ਉੱਤੇ ਕਿਤੇ ਦਾਲ ਦੇ ਨਿਸ਼ਾਨ ਨੇ, ਕਿਤੇ ਘਿਓ ਦੇ ਥਿੰਦੇ ਦੇ ਆਟੇ ਦੇ ਨਿਸ਼ਾਨ ਨੇ। ਤੇ ਗੁਰੂ ਕਲਗੀਧਰ ਦੇਖ ਕੇ ਕਹਿਣ ਲੱਗੇ ਨੰਦ ਲਾਲ ਤੂੰ ਸਾਡੇ ਘਰ ਦਾ ਦਾਤਾ ਹੈ। ਕਵੀ ਸੰਤੋਖ ਸਿੰਘ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਭੋ ਨੰਦ ਲਾਲ ਭੋ ਖਮਰੋ ਦਾਤਾ, ਨੰਦ ਲਾਲ ਤੂੰ ਸਾਡੇ ਘਰ ਦਾ ਦਾਤਾ ਹੈ। ਭਗਤਨ ਭਾਵ ਸੰਤਨ ਮਨ ਰਾਤਾ, ਕਹਿਣ ਲੱਗੇ ਸ਼ੁੱਧਤ ਦੇਖ ਸਕੈ ਨਾ ਭਾਰੋ, ਇਹ ਤਾਂ ਭੁੱਖੇ ਨੂੰ ਦੇਖ ਨਹੀਂ ਸਕਦਾ, ਦੇਖ ਕਰਨ ਮੈਂ ਜੋ ਮਮ ਪਿਆਰੋ। سب تو پیارا تے جڑا گرو کی دیگ نو بھاونا نو چلانا ہے تے جدو اسی ارداس کرنے ہاں اودو بھائی نند لال دی کمائی دا دھیان کرنے ہاں جنہاں نے دیگ چلائی گرمخو اس تو اگے ترو میں سنکھیپ وچ عرض ایک دو بینتیاں کرنیاں نے سما آ گیا ہے بھائی تارو سنگھ دی کھوپڑی لتی ہے کاہدے لئی لے گئی جی دیکھو کیوں کھوپڑی لے گئی میں اودن پرسنگ سانجا کراں گا جدن کھوپڑی لین والا ہونا ماں سارا دن روٹی پکاندی ہے بھن سارا دن روٹیاں پکاندی ہے تے شام نو چک کے دونوں بھن برا ٹوکرے لنگر دے جنگلاں بھی جاندے نے تے سکھاں نو شکاندے نے بس اے ہی قصور سی تو دیگ کیوں شکانا ہے اے دے بدرے کھوپری لا دتی اوتے بھائی تارو سنگھ نے سی دو واری چیتے کرنے ہیں ایک تاں نے دیگ چلائی تے دوجی کھوپری لوائی دھیان دیا جے تو اگے ترو دیکھو زکریہ نادر آئے ہندوستان دی ترتی نو نے رج کے کٹیا ہے رج کے لٹیا ہے تے جدو اج وہ لاہور پہنچدا ہے انہیں زکریہ نو ایک سوال پوچھیا صرف میں پانچ سات منٹ لینے نے کہ جنہاں نے دیگ چلائی انہوں پوچھدا ہے بھی مینو ایک گل دی سمجھ نہیں پیندی میں اجے ایس ترتی تے پیر رکھنا تے دلو دلی پر دے جتنے لوگ نے چھڈ کے گھراں نو چلے جاندے نے ایتھوں تک کہ بہو بیٹیاں مینو میرے سامنے پیش کرتے ہیں یہ کون نے جنہ نے میرا جینا آرام کیتا ہے گرو کے سکھو تے دیگ دی مریادا اس ویلے زکریہ کہندا بھی کی دساں تینوں کہن لگا بھی میرے ناک چ دم کیتا پیا کون نے کہندا اے نے سکھ کہندا میں حکم دینا انہاں دے گھراں نو اگ لا کے پھوک دا کہندا گھر ہی کوئی نہیں گھوڑیاں دی کاٹیاں تے رہندے کہندا گھوڑیاں دی کاٹیاں تے رہندے نے کردے کی نے کہندا کرن دا پتہ کوئی نہیں ہوں میں انہاں دیاں تینوں کچھ گلاں دسنیاں چاہنا تے گیانی گیان سنگھ دے نوین پنت پرکاش وچ نے وہ کہندا بھی انہاں دا کام ہی وکھرا ہی کہندا لوکاں دے مر جان تے ٹھاں مار کے روندے نے انہاں دا کوئی مر جائے تے مٹی دیگ تیار کر کے تے ٹولکیاں نال شبد پڑھتے وہ کہندا مینوں پتہ نہیں بھی مرے کول بھی ٹولکیاں بجائی جاندے نے ہن اونوں کی پتہ سی بھی یہ کردے کی پئے نے وہ کہندا اگلی گل اے اونے شبد چھپڑ تک ورتیا سی جنوں ساڈے لوک اج کہن لگ پئے نے چھپڑ پتہ نہیں مت تے پردے پہ گئے وہ زکریہ دی بولی سی انہیں پوچھا بھی یہ کی گل کردے کی نے کہندا اے انہاں دا ایک گرو ہوئے مرشد کہندا آنند پور صاحب دی ترتی تے نا انہیں پانی پا کے باٹے وچ کچھ پتاسے میٹھا پا کے پتہ نہیں کی گھول کے پیا گیا ہے کہ بجھ دل ہوندے نے جدن بودی دھوتی ہوندی ہے تے ڈردے نے تے جدن امرت شاک کے تے امرت سر وچوں اشنان کر کے آندے نے کلا کلا ساڈے ہزاراں بندیاں روک کے بہ جاندا ہے وہ کہندا انہاں دا کھول ہے کی یہ پانی جڑا ہے انہیں شبد ورتیا آبے حیات کہندا کھول ہے جڑا تیار کیتا ہے اے گرو نے وہ کہندا ایڈی وڈی مریادا دے گی جتھے پنج کٹھے ہوندے نے اوتھے تیار کر لیندے ایک تھان تے پیا ہوئے بھانڈا تے کھول اواں وہ کڑے والا امرت نہیں بوتل والا امرت نہیں گرمخو تے انہاں شبد ورتے کہن لگے مرشد ان کا ولی پیو ہے ظالم ہی تہاڈی صفت کردا ہے کہ مرشد ان کا ولی پیو ہے ان کو آپ حیات دیو ہے ایسی گیو کلام بتایا ہے ایک جی بانی دس گیا جس سے سدا بنائیے لے ہیں سوئے پلائے لوگڑ کے تائیں سیارن تے سنگھ لیت بنائی اے پیا کے لوکاں نو گدڑا تو شیر بناندا ہے تے او کہندا ہے بھی ہور کی کردے نے کہن لگے اگلا کم ہور کر دے نہیں سوئے پلائے لوگن کے تائیں سیارن تے سنگھ لیت بنائی گجب اثر تشکا ہم دیکھا کہنا میں اکھاں نال ویکھیا میرے سامنے میرے بندے مار جاندے نے بج دل ہووت شیر بشیکھا کہن لگا سانو کی سمجھدے نے مینو کی سمجھدے نے وہ کہندا جے غصہ نہ کرو جناب دساں کہن لگا دس کہندے نے تینوں 84 دا گندگی دا کیڑا سمجھدے اونے شبد ورتے کہن لگے اور سبن کو جیو 84 مانت آپ تاہیں ابناشی وہ کہندا حد ہوگی یہ ہو جائے انہیں ایک خوبی جڑی کہی سی وہ جیون ساڈے کول رہے تے نادر ورگے بھی چکن گے وہ کہندا بھی ہور خوبیاں کی کہندا کردار دے بڑے اچے نے لچے نو چور نو یار نو اپنا متر نہیں بنا دے اگلی گل کم ہی کوئی نہیں ہوں سارا دن بانی پڑھتے ہیں دشمن کی بہو بیٹی آ جائے وہ دھی پین سمجھتے ہیں کہندا اگلی خوبی کہندا میں اپنی اکھاں نال لوک کے دیکھی ہوئے دیگ سبندی کہندا کئی دن میں ہف گیا مار مار کے میں ایتھوں تک سکھ ویکھے نے کہندا زکریہ خان بہادر کہ جڑے کئی کئی دنوں دے بھکھے ہوندے نے ਕਹਿੰਦਾ ਵੀ ਜਿੱਦਣ ਕਿਤੇ ਦਿਨ ਰਸ ਮਿਲਦੀ ਏ ਬੜੇ ਖੁਸ਼ ਹੁੰਦੇ ਨੇ, ਕਹਿੰਦਾ ਉਸ ਰਸ ਨਾਲ ਲੰਗਰ ਤਿਆਰ ਕਰਦੇ ਨੇ। ਕਹਿੰਦਾ ਅਗਲੀ ਗੱਲ ਇਹ ਹੀ ਕਿ ਲੰਗਰ ਤਿਆਰ ਕਰਕੇ ਕਰਦੇ ਨੇ ਅਰਦਾਸ, ਤੇ ਅਰਦਾਸ ਕਰਨ ਤੋਂ ਬਾਅਦ ਇੱਕ ਨੂੰ ਕਹਿੰਦੇ ਨੇ ਨਗਾਰਾ ਵਜਾ, ਤੇ ਨਗਾਰਾ ਵਜਾ ਕੇ ਕਹਿੰਦੇ ਨੇ ਉਹ ਬਾਬੇ ਨਾਨਕ ਦਾ ਲੰਗਰ ਦੇਗ ਤਿਆਰ ਏ, ਕੋਈ ਭੁੱਖਾ ਆ ਕੇ ਛਕ ਲੈ। ਕਹਿੰਦਾ ਮੇਰੇ ਆਪਣੇ ਬੰਦੇ ਵਿੱਚ ਗਏ ਤੇ ਉਹਨਾਂ ਨੂੰ ਪਤਾ ਸੀ ਸਾਰੇ ਦਿਨ ਸਾਡੇ ਨਾਲ ਲੜੇ ਨੇ, ਦੁਸ਼ਮਣ ਆਇਆ, ਕਹਿਣ ਲੱਗੇ ਗੁਰੂ ਦੇ ਨਾਨਕ ਦੇ ਲੰਗਰ ਵਿੱਚ ਆਇਆ, ਪਹਿਲਾਂ ਇਹਨੂੰ ਖਵਾਓ, ਬਚੇਗਾ ਤੇ ਆਪ ਖਾ ਲਾ। ਜਿਨ੍ਹਾਂ ਨੇ ਦੇਗ ਚਲਾਈ, ਕਹਿਣ ਲੱਗਾ ਵੀ ਉਹਨਾਂ ਨੂੰ ਪੰਗਤ ਵਿੱਚ ਲੰਗਰ ਛਕਾਉਂਦੇ ਨੇ, ਕਹਿੰਦਾ ਜੇ ਥੋੜਾ ਜਿਹਾ ਹੁੰਦਾ ਮੁੱਕ ਜਾਏ। ਕਹਿਣ ਲੱਗੇ ਮੁੱਕ ਜਾਏ, ਮਗਦੋ ਕਹਿੰਦੇ ਨੇ ਲੰਗਰ ਮਸਤ ਹੋ ਗਿਆ, ਖਾਲਸਾ ਅੱਜ ਵੀ ਕੜਾਕੇ ਕੱਟੇਗਾ। ਕਹਿੰਦਾ ਇੰਨੀ ਚੜ੍ਹਦੀ ਕਲਾ? ਉੱਥੇ ਸ਼ਬਦ ਉਹਨਾਂ ਨੇ ਵਰਤੇ, ਮੈਂ ਆਪ ਨਾਲ ਸਾਂਝੇ ਕਰ ਦਿੰਦਾ। ਕਹਿਣ ਲੱਗੇ ਦੇਤ ਆਵਾਜ਼ਾ ਭੁੱਖਾ ਕੋਈ, ਆਓ ਦੇਗ ਤਿਆਰ ਗੁਰੂ ਹੋਈ। ਜਿਨ੍ਹਾਂ ਨੇ ਦੇਗ ਚਲਾਈ, ਦੇਤ ਆਵਾਜ਼ਾ ਭੁੱਖਾ ਕੋਈ, ਆਓ ਦੇਗ ਤਿਆਰ ਗੁਰੂ ਹੋਈ। ਤੇ ਨਾਦਰ ਕਹਿੰਦਾ ਉਸ ਸਮੇਂ ਬੈਰੀ ਕੀ ਮਾਵੈ ਜੇ ਦੁਸ਼ਮਣ ਆ ਜਾਏ। ਕਹਿਣ ਲੱਗੇ ਪਰਮ ਮੀਤ ਸਮਤਾਏ ਛਕਾਵੇ, ਮਿੱਤਰ ਬਰਾਬਰ ਉਹਨੂੰ ਛਕਾਉਂਦੇ ਨੇ। ਕਹਿਣ ਲੱਗੇ ਬਚੈ ਤੋ ਪਿਛੈ ਆਪ ਖਵੈ ਹੈ, ਬਚ ਜਾਏ ਤੇ ਵੰਡ ਲੈਂਦੇ ਨੇ, ਨਾ ਬਚੇ ਭਾਂਡੇ ਦੋ ਕੇ ਕਹਿੰਦੇ ਨਹੀਂ ਤੋ ਲੰਗਰ ਮਸਤ ਬਤੈ ਹੈ। ਕਦੀ ਨੀ ਕਹਿੰਦੇ ਲੰਗਰ ਮੁੱਕ ਗਿਆ, ਕਹਿੰਦੇ ਮਸਤਾਨਾ ਹੋ ਗਿਆ, ਕੱਟੋ ਕੜਾਕੇ ਰੱਬ ਕੱਲ ਨੂੰ ਹੋਰ ਕਿਤੋਂ ਦੇ ਦੇਗਾ। ਨਾਦਰ ਨੇ ਇੱਕ ਗੱਲ ਕਹੀ, ਕਹਿੰਦਾ ਇੱਕ ਗੱਲ ਚੇਤੇ ਰੱਖੀ, ਮੈਂ ਤੁਰ ਚੱਲਿਓ, ਇਹਨਾਂ ਦੇ ਸ਼ਬਦਾਂ ਵਿੱਚੋਂ ਰਾਜ ਦੀ ਬੋਹ ਹੁੰਦੀ ਪਈ, ਕਿਸੇ ਦਿਨ ਜਨਤਾ ਇਹਨਾਂ ਨੂੰ ਪਾਤਸ਼ਾਹ ਮੰਨੇਗੀ। ਤੇ ਗੁਰਮੁਖੋ, ਉਹਨਾਂ ਆਪਣੇ ਬਜ਼ੁਰਗਾਂ ਨੂੰ ਸਿਜਦਾ ਕਰਨੀਆਂ ਸੀ ਰੋਜ਼, ਜਿਹੜੇ ਕਈ ਕਈ ਦਿਨਾਂ ਦੇ ਭੁੱਖੇ ਰਹਿ ਕੇ ਲੰਗਰ ਚਲਾਉਂਦੇ ਨੇ, ਤੇ ਕੱਲੇ ਨਹੀਂ ਨਗਾਰੇ ਮਾਰ ਕੇ ਕਹਿੰਦੇ ਨੇ ਕੋਈ ਦੇਗ ਆ ਕੇ ਛਕ ਲਓ। ਅਸੀਂ ਰੋਜ਼ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਕਹਿੰਦੇ ਹਾਂ ਜਿਨ੍ਹਾਂ ਨੇ ਦੇਗ ਚਲਾਈ। ਇਸ ਤੋਂ ਅੱਗੇ ਤੁਰੋ, ਮੈਂ ਇੱਕ ਘਟਨਾ ਹੋਰ ਕਹਿ ਕੇ ਸਮਾਪਤੀ ਕਰਨੀ ਚਾਹੁੰਦਾ। ਸਿੱਖ ਰਾਜ ਆਇਆ, ਸਿੱਖਾਂ ਨੇ ਕਿਹਾ ਮੋਹਰ ਕਿਹੜੀ ਬਣਾਉਣੀ ਹੈ। ਦੇਖੋ ਸ਼ੇਰੇ ਪੰਜਾਬ ਤੱਕ ਵੀ ਚੱਲੀ, ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ ਚੱਲੀ। ਉਹ ਕਹਿਣ ਲੱਗੇ ਵੀ ਕਿਹੜੀ ਮੋਹਰ ਬਣਾਈਏ। ਉਹਨਾਂ ਨੇ ਮੋਹਰ ਦੇ ਸ਼ਬਦ ਪਤਾ ਕੀ ਲਿਖੇ? ਕਹਿਣ ਲੱਗੇ ਦੇਗੋ ਤੇਗੋ ਵੈ ਫਤਿਹ ਨੁਸਰਤ ਬੇਦ ਰੰਗ ਯਾਪਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਕਹਿਣ ਲੱਗੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਾਲ ਦੇਗ ਤੇ ਤੇਗ ਦੀ ਫਤਿਹ ਲਈ ਗਏ, ਰਾਜ ਕਾਇਮ ਹੋਇਆ। ਕਹਿਣ ਲੱਗੇ ਦੇਗ ਦੀ ਫਤਿਹ, ਤੇਗ ਦੀ ਫਤਿਹ। ਸਿਰਫ ਦੋ ਕੁ ਮਿੰਟ ਟਿਕਿਓ, ਕਹਿੰਦੇ ਨੇ ਉਸ ਵੇਲੇ ਬਾਬਾ ਆਹਲਾ ਸਿੰਘ ਦੇ ਘਰ ਵੀ ਦੇਗ ਚੱਲਦੀ ਸੀ। ਸਿੰਘ ਆਉਂਦੇ ਸਨ, ਭਾਈ ਤਾਰਾ ਸਿੰਘ ਵਾਂ ਨੂੰ ਕਿਉਂ ਸ਼ਹੀਦ ਕੀਤਾ ਗਿਆ, ਕਿਉਂ ਲੜਾਈ ਹੋਈ? ਕਿਉਂਕਿ ਸਿੱਖਾਂ ਨੂੰ ਲੰਗਰ ਛਕਾਉਂਦਾ ਸੀ, ਦੇਗ ਚਲਾ ਕੇ ਬੈਠਾ ਸੀ। ਉਦਾਸੀਆਂ ਨੇ ਦੇਗਾਂ ਚਲਾਈਆਂ, ਨਿਰਮਲਿਆਂ ਨੇ ਚਲਾਈਆਂ। ਉਸ ਵੇਲੇ ਕਹਿੰਦੇ ਨੇ ਮਾਈ ਫਤੋ, ਬਾਬਾ ਆਹਲਾ ਸਿੰਘ ਦੀ ਘਰ ਵਾਲੀ ਲੰਗਰ ਵਰਤਾਏ ਤੇ ਦਾਲ ਬੜੀ ਗਰਮ ਸੀ, ਉਹਨੇ ਭਾਂਡੇ ਵਿੱਚ ਦਾਲ ਪਾਈ। ਸਿੱਖ ਬੋਲ ਕੇ ਕਹਿੰਦਾ ਮਾਈ ਮੈਂ ਕੀ ਕਰਾਂਗਾ ਦਾਲ ਨੂੰ ਇੰਨੀ ਗਰਮ। ਉਹ ਥੋੜੀ ਜਿਹੀ ਕੜੱਤਣ ਵਿੱਚ ਕਹਿਣ ਲੱਗੀ ਮੇਰੇ ਸਿਰ ਚ ਪਾ ਦੇ। ਉਹ ਕਹਿੰਦਾ ਵੀ ਖਾਲਸਾ ਦਿਹਾੜਕ ਦੀ ਮਨਸਾ ਪੂਰੀ ਕਰਦਾ। ਉਹਨੇ ਉੱਠਦਿਆਂ ਸਾਰ ਦੇਗ ਚੁੱਕੀ, ਮਾਈ ਉੜ ਕੇ ਅਗਲੇ ਨੂੰ ਪਾਉਣ ਲੱਗੀ, ਉਹਨੇ ਸਾਰੀ ਦੀ ਸਾਰੀ ਜਿਹੜੀ ਦਾਲ ਸੀ ਮਾਈ ਦੇ ਸਿਰ ਚ ਲੁੱਟ ਦਿੱਤੀ। ਇਹ ਭਾਈ ਕਾਨ ਸਿੰਘ ਨਾਭਾ ਦਾ ਪੜਿਓ ਕਿਤੇ ਮਾਈ ਫਤੋ ਮਾਰਤੰਡ ਵਿੱਚੋਂ। ਉਹ ਜਦੋਂ ਪੜ੍ਹੀ ਤੇ ਮਾਈ ਛੱਡ ਕੇ ਬਾਲਟੀ ਭੱਜੀ ਬਾਬੇ ਆਹਲਾ ਸਿੰਘ ਨੂੰ, ਕਹਿੰਦੀ ਇਹਨਾਂ ਦੀ ਸੇਵਾ ਕਰਨਾ ਰੋਜ਼ ਲੰਗਰ ਤਿਆਰ ਕਰਕੇ ਬੈਠਾ। ਕਹਿੰਦਾ ਹੋਇਆ ਕੀ? ਕਹਿੰਦੀ ਮੇਰਾ ਸਿਰ ਸਾੜ ਦਿੱਤਾ ਦਾਲ ਨਾਲ। ਉਸ ਵੇਲੇ ਕਹਿੰਦੀ ਅੱਜ ਤੋਂ ਬਾਅਦ ਮੈਂ ਨੀ ਸੇਵਾ ਕਰਦੀ। ਬਾਬੇ ਆਹਲਾ ਸਿੰਘ ਨੇ ਕਿਹਾ, ਕਹਿੰਦਾ ਕਮਲੀਏ ਗੱਲ ਧਿਆਨ ਨਾਲ ਸੁਣੀ, ਇਹ ਸ਼ੁਕਰ ਕਰ ਸਿੱਖ ਦੇ ਚਰਨ ਪਕੜ, ਇਸ ਲੰਗਰ ਕਰਕੇ ਬਚ ਗਈ ਏ। ਜੇ ਲੰਗਰ ਨਾ ਲਾਂਦੀ ਅਬਦਾਲੀ ਨੇ ਤੇਰੇ ਸਿਰ ਵਿੱਚ ਤੱਤਾ ਤੇਲ ਪਾਉਣਾ ਸੀ, ਸਿੱਖ ਨੇ ਦਾਲ ਪਾ ਕੇ ਤੇਰਾ ਭਲਾ ਕਰ ਦਿੱਤਾ, ਦੇਗ ਵੀ ਸੇਵਾ ਕਰਿਆ ਕਰ। ਹੁਣ ਦੇਖੋ ਅਸੀਂ ਉਹਨਾਂ ਨੂੰ ਯਾਦ ਕਰਨੇ ਆ ਜਿਨ੍ਹਾਂ ਨੇ ਦੇਗ ਚਲਾਈ। ਤੇ ਮੇਰੇ ਗੁਰੂ ਨੇ ਕਿਹਾ, ਸਿੱਖਾਂ ਜਿੱਥੇ ਵੀ ਤੂੰ ਬੈਠਾ ਹੋਵੇਂ ਅੱਜ ਵੀ ਜਾਓ, ਜਦੋਂ ਕਦੀ ਤੁਰੀਦਾ ਹੈ ਨਾ ਆਨੰਦਪੁਰ ਸਾਹਿਬ ਦੀ ਧਰਤੀ ਨੂੰ, ਬਾਬਾ ਜੀ ਹੋਰਾਂ ਵੀ ਉੱਥੇ ਲੰਗਰ ਲਾਇਆ, ਬਾਬਾ ਲਾਭ ਸਿੰਘ ਬੈਠੇ ਨੇ ਭਾਈ ਸਾਹਿਬ, ਜਦੋਂ ਤੁਰੀਦਾ ਹੈ ਵੇਖੋ। ਇੱਕ ਹੁੰਦਾ ਕਿਸੇ ਨੂੰ ਕੋਈ ਦੇਣਾ ਨਾਲ ਦਬਕਾ ਮਾਰਨਾ, ਮੈਂ ਤੈਨੂੰ ਰੋਟੀ ਖਵਾਈ ਏ, ਉਹ ਮੈਂ ਕਹਿੰਦਾ ਬਾਬਾ ਨਾਨਕਾ ਤੂੰ ਇੰਨੀ ਕੁ ਕਿਰਪਾ ਕਰ ਦਿੱਤੀ, ਹੱਥ ਜੋੜ ਕੇ ਕਹਿੰਦੇ ਨੇ ਉਹ ਭਰਾਵੋ ਰੋਕ ਕੇ ਲੰਗਰ ਛਕ ਜਾਓ। ਕਿਉਂ? ਇਹ ਸਿੱਖੀ ਦਾ ਅਸੂਲ ਹੈ ਕਿ ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਣ ਭਾਏ ਕਰੇ ਹੀ। ਸਿੱਖੀ ਦੀ ਮਰਿਆਦਾ ਕਿ ਹੱਥੋਂ ਦੇ ਕੇ ਭਲਾ ਮਨਾਵੇ, ਉਹ ਨਾਲੇ ਲੰਗਰ ਛਕਾਉਂਦੇ ਨੇ ਤੇ ਨਾਲੇ ਹੱਥ ਜੋੜ ਕੇ ਕਹਿੰਦੇ ਨੇ ਵੀਰ ਲੰਗਣ ਵਾਲਿਆ ਲੰਗਰ ਜ਼ਰੂਰ ਛੱਕ ਕੇ ਜਾਈ। ਉਹਨਾਂ ਨੂੰ ਰੋਜ਼ ਚੇਤੇ ਕਰਨੇ ਜਿਨ੍ਹਾਂ ਨੇ ਦੇਗ ਚਲਾਈ। ਥਾਂ ਥਾਂ ਤੇ ਚਲੇ ਜਾਓ ਗੁਰਮੁਖੋ, ਤੁਸੀਂ ਬਾਹਰਲੇ ਮੁਲਕਾਂ ਵਿੱਚ ਬੈਠੇ ਹੋ, ਦੇਖੋ ਤੁਸੀਂ ਆਪਣਾ ਘਰ ਬਾਅਦ ਵਿੱਚ ਬਣਾਉਂਦੇ ਹੋ, ਪਹਿਲਾਂ ਗੁਰੂ ਦਾ ਘਰ ਬਣਾਉਂਦੇ ਹੋ। ਭਾਵੇਂ ਸਾਡੀਆਂ ਆਪਸ ਵਿੱਚ ਕਿੰਨੀਆਂ ਗੱਲਾਂ ਹੋਣ, ਪਰ ਅਸੀਂ ਮਰਿਆਦਾ ਨੂੰ ਕਾਇਮ ਰੱਖ ਕੇ ਬੈਠੇ ਹਾਂ। ਕਿ ਗੁਰੂ ਕੇ ਲੰਗਰ ਦੀ ਸੇਵਾ ਹੁੰਦੀ ਪਈ ਹੈ। ਤੇ ਦੇਖੋ ਅੱਜ ਟੀਕਰਾ ਦੇਗ ਬਣਦੀ ਸੀ ਪਰ ਧੱਕੇ ਨਾਲ ਖੋ ਕੇ ਵੀ ਲੈ ਜਾਂਦੇ ਸਨ। ਜਿਨ੍ਹਾਂ ਨੇ ਦੇਗ ਚਲਾਈ ਬਾਬੇ ਨਾਨਕ ਤੋਂ ਲੈ ਕੇ ਇਸ ਵੇਲੇ ਤੱਕ, ਅਸੀਂ ਸਾਰਿਆਂ ਨੂੰ ਅਰਦਾਸ ਵੀ ਚੇਤੇ ਕਰਨੇ ਆ ਕਿ ਜਿਨ੍ਹਾਂ ਨੇ ਦੇਗ ਚਲਾਈ ਤੇ ਇੱਕ ਕੰਮ ਹੋਰ ਕਰਦੇ ਸਨ ਕਿ ਹਿੰਦੁਸਤਾਨ ਦੀ ਧਰਤੀ ਤੇ ਆਉਣਾ ਤੇ ਭੋਜਨ ਲੋਕਾਂ ਦੇ ਪੱਕੇ ਪਕਾਏ ਖਿੱਚਲ ਜਾਣੇ, ਰੋਟੀਆਂ ਖੋਲ ਜਾਣੀਆਂ, ਮਾਰਨਾ ਕੁੱਟਣਾ। ਸਿੱਖਾਂ ਨੇ ਕਿਹਾ ਵੀ ਹੁਣ ਇਹ ਕੰਮ ਨਹੀਂ ਹੋਣ ਦੇਣਾ। ਕਹਿਣ ਲੱਗੇ ਜਿੱਥੇ ਦੇਗ ਚੱਲੇਗੀ, ਅੱਜ ਤੀਕਰਾਂ ਕਿਹਾ ਗਿਆ ਸੀ ਕਿ ਖਾਧਾ ਪੀਤਾ ਲਾਦਾ ਤੇ ਰਹਿੰਦਾ ਅਹਿਮਦ ਸ਼ਾਹ ਦਾ। ਕਹਿਣ ਲੱਗੇ ਦੇਗ ਦੇ ਨਾਲ ਡਾਂਗ ਰੱਖੋ, ਜਿਹੜਾ ਦੇਗ ਹੋਣਾ ਉੱਥੇ ਤੇਗ ਵਾਹਿਆ ਜੇ। ਤਾਂ ਹੀ ਸ਼ਬਦ ਨਾਲ ਚੁਣਿਆ ਸੀ ਜਿਨ੍ਹਾਂ ਨੇ ਦੇਗ ਚਲਾਈ ਤੇਗ ਵਾਹੀ। ਜਿਹੜੇ ਦੇਗ ਤੇ ਹੱਥ ਪਲਣ ਹੋਣਗੇ ਉਹਨਾਂ ਨੂੰ ਤੇਗ ਨਾਲ ਝਾੜ ਦਿਆ ਜੇ। ਇਹ ਕੱਲ ਨੂੰ ਅਸੀਂ ਵਾਚਣਾ ਵੀ ਤੇਗ ਕਿਹਨਾਂ ਨੇ ਚਲਾਈ, ਕਦੋਂ ਚਲਾਈ ਤੇ ਤੇਗ ਦੀ ਲੋੜ ਕਿੰਨੀ ਕੁ ਪਈ। ਮੈਂ ਸਿਰਫ ਸੰਖੇਪ ਵਿੱਚ ਅਰਜ਼ ਕੀਤੀ ਹੈ, ਇੱਕ ਇੱਕ ਸ਼ਬਦ ਬੜਾ ਭਾਵਪੂਰਨ ਤੇ ਅੱਜ ਉਹਨਾਂ ਨੂੰ ਯਾਦ ਕਰਨੇ ਪਏ ਆ ਜਿਨ੍ਹਾਂ ਨੇ ਹੱਥਾਂ ਨਾਲ ਕਮਾਈ ਕੀਤੀ, ਆਪ ਗੁਰੂ ਕੇ ਲੰਗਰ ਤਿਆਰ ਕੀਤੇ, ਦੁੱਖ ਸਹਿ ਕੇ ਵੀ ਗੁਰੂ ਦੀ ਦੇਗ ਨੂੰ ਆਂਚ ਨਹੀਂ ਆਉਣ ਦਿੱਤੀ, ਖੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ